And now, News Takeaway.
ਕਨੈਕਟ ਐਫਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਮੈਂ ਹਾਂ ਵਿਜੇ ਸੈਣੀ ਤੇ ਮੈਂ ਦੱਸ ਦਵਾਂ ਕਿ ਅੱਜ ਨਿਊਜ਼ ਟੇਕ ਵੇ ਸੈਗਮੈਂਟ 'ਚ ਵਾਸੂ ਕੁਮਾਰ ਜੀ ਸ਼ਾਮਲ ਨਹੀਂ ਹੋ ਸਕਣਗੇ ਕਿਸੇ ਨਿੱਜੀ ਰੁਝੇਵੇਂ ਕਰਕੇ। ਉਹ ਅੱਜ ਮੋਰਨਿੰਗ ਸੈਗਮੈਂਟ ਵਾਸਤੇ ਛੁੱਟੀ 'ਤੇ ਨੇ, ਪਰ ਖਬਰਾਂ ਦਾ ਸਿਲਸਿਲਾ ਆਪਾਂ ਜ਼ਰੂਰ ਚੱਲਦਾ ਰੱਖਦੇ ਹਾਂ ਜੀ। ਕੱਲ੍ਹ ਤੋਂ ਖਬਰਾਂ ਇਹ ਹੋਣੀਆਂ ਸ਼ੁਰੂ ਹੋਈਆਂ ਕਿ ਮੈਕਸੀਕੋ ਦੇ ਵਿੱਚ ਜਿਹੜਾ ਪੋਰਟੋ ਵਿਆਰਟਾ ਇੱਕ ਬੜੀ ਪਾਪੂਲਰ ਟੂਰਿਸਟ ਡੈਸਟੀਨੇਸ਼ਨ ਆ, ਉੱਥੇ ਅਜਿਹੀ ਹਿੰਸਾ ਭੜਕੀ ਕਿ ਲੋਕਾਂ ਨੂੰ ਹੁਕਮ ਇਹ ਦੇ ਦਿੱਤੇ ਗਏ ਕਿ ਜਿੱਥੇ ਹੋ ਇਨਡੋਰਸ ਰਹੋ, ਸ਼ੈਲਟਰ ਇਨ ਪਲੇਸ ਆਰਡਰਸ ਕੱਲ੍ਹ ਜਾਰੀ ਕਰਨੇ ਪੈ ਗਏ। ਇਹ ਸਾਰੀ ਸਥਿਤੀ ਅਜਿਹੀ ਬਣੀ ਕਿਉਂ? ਸ਼ੈਲਟਰ ਇਨ ਪਲੇਸ ਦੀਆਂ ਹਦਾਇਤਾਂ ਇਸ ਕਰਕੇ ਦੇਣੀਆਂ ਪਈਆਂ ਕਿਉਂਕਿ ਮੈਕਸੀਕੋ ਦੀ ਆਰਮੀ ਵੱਲੋਂ ਉੱਥੋਂ ਦੇ ਇੱਕ ਕਾਰਟੈਲ ਬੌਸ, ਜਿਸਦਾ ਕਿ ਨਾਮ ਐਲ ਮੈਂਚੋ ਜਿਸਨੂੰ ਕਿਹਾ ਜਾਂਦਾ, ਉਹਨੂੰ ਜਾਨੋਂ ਮਾਰ ਦਿੱਤਾ ਗਿਆ। ਹੁਣ ਇਹ ਗੱਲ ਚੱਲਦੀ ਹੈ ਵੀ ਆਰਮੀ ਸ਼ਾਇਦ ਉਹਨੂੰ ਅਰੈਸਟ ਕਰਨਾ ਚਾਹੁੰਦੀ ਸੀ, ਪਰ ਜੋ ਐਕਸ਼ਨ, ਜੋ ਗਤੀਵਿਧੀਆਂ ਹੋਈਆਂ ਉਹਦੇ ਕਾਰਨ ਐਲ ਮੈਂਚੋ ਦੀ ਮੌਤ ਹੋ ਗਈ। ਅਤੇ ਉਸ ਤੋਂ ਬਾਅਦ ਜਿਹੜੇ ਇਸਦੇ ਕਾਰਟੈਲ ਦੇ ਮੈਂਬਰ ਸੀਗੇ, ਉਹਨਾਂ ਨੇ ਕੀ ਕੀਤਾ ਕਿ ਪੋਰਟੋ ਵਿਆਰਤਰ ਦੀਆਂ ਸੜਕਾਂ ਦੇ ਉੱਪਰ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਹ ਜਿਹੜੇ ਇਸ ਤਰ੍ਹਾਂ ਦੇ ਗੈਂਗਸ ਨੇ, ਕਾਰਟੈਲਸ ਨੇ, ਇਹਨਾਂ ਦੀ ਇੱਕ ਕਾਰਵਾਈ ਦਾ ਤਰੀਕਾ ਦੱਸਿਆ ਜਾਂਦਾ ਕਿ ਜਦੋਂ ਕਦੇ ਉਹਨਾਂ ਦੇ ਕਿਸੇ ਮੈਂਬਰ ਦੇ ਖਿਲਾਫ਼ ਕੋਈ ਐਕਸ਼ਨ ਹੁੰਦਾ, ਜਿਵੇਂ ਉਹਨਾਂ ਦੇ ਇਸ ਬੌਸ ਨੂੰ ਮੈਕਸੀਕੋ ਦੀ ਆਰਮੀ ਨੇ ਮਾਰ ਮੁਕਾਇਆ, ਉਹਨਾਂ ਦਾ ਤਰੀਕਾ ਕਾਰਵਾਈ ਫਿਰ ਇਹ ਹੁੰਦਾ ਕਿ ਸੜਕਾਂ ਦੇ ਉੱਪਰ ਅਜਿਹੇ ਹਾਲਾਤ ਪੈਦਾ ਕਰ ਦਿਉ ਕਿ ਜਿਹੜਾ ਬਾਕੀ ਦਾ ਮਿਲਟਰੀ ਐਕਸ਼ਨ ਹੈ ਉਹ ਨਾ ਹੋ ਸਕੇ। ਸੋ ਪੋਰਟੋ ਵਿਆਰਤਾ ਦੇ ਵਿੱਚ ਕਈ ਥਾਵਾਂ 'ਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ, ਕੁਝ ਐਕਸਪਲੋਜਨ ਵਗੈਰਾ ਸੁਣਾਈ ਦੇ ਰਹੇ ਨੇ, ਅਤੇ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਵੀ ਇੰਝ ਲੱਗਦਾ ਜਿਵੇਂ ਅਸੀਂ ਕਿਸੇ ਵਾਰ ਜ਼ੋਨ ਦੇ ਵਿੱਚ ਹੋਈਏ। ਕਈ ਫਲਾਈਟਸ ਕੱਲ੍ਹ ਕੈਂਸਲ ਕਰ ਦਿੱਤੀਆਂ ਗਈਆਂ, ਪੋਰਟੋ ਵਿਆਰਤਾ ਦੇ ਏਅਰਪੋਰਟ ਦੇ ਉੱਪਰ ਵੀ ਅਫਰਾ ਤਫਰੀ ਕੱਲ੍ਹ ਫੈਲ ਗਈ। ਕਈ ਫਲਾਈਟਸ ਜਿਹੜੀਆਂ ਕਿ ਰਾਹ ਦੇ ਵਿੱਚ ਸੀਗੀਆਂ ਪੋਰਟੋ ਵਿਆਰਤਾ ਦੇ, ਉਹਨਾਂ ਨੂੰ ਰਾਹ ਦੇ ਵਿੱਚੋਂ ਵਾਪਸ ਮੋੜ ਲਿਆ ਗਿਆ। ਇਹ ਉਹ ਸਮਾਂ ਜਦੋਂ ਮੈਕਸੀਕੋ ਜਾਣ ਵਾਲਿਆਂ ਦੀ ਗਿਣਤੀ ਨੌਰਥ ਅਮਰੀਕਾ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ ਬਹੁਤ ਵੱਡੀ ਹੋਇਆ ਕਰਦੀ ਆ। ਐਸਪੈਸ਼ਲੀ ਤੁਸੀਂ ਇਹ ਦੇਖ ਲਓ ਵੀ ਜਦੋਂ ਦੇ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ ਅਤੇ ਜਿਸ ਤਰ੍ਹਾਂ ਦੀਆਂ ਪੋਲਿਸੀਜ਼ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਨੇ, ਉਸ ਤੋਂ ਬਾਅਦ ਬਹੁਤ ਸਾਰੇ ਕੈਨੇਡੀਅਨਸ ਅਮਰੀਕਾ ਦੀਆਂ ਡੈਸਟੀਨੇਸ਼ਨਸ 'ਤੇ ਜਾਣ ਦੀ ਥਾਂ ਮੈਕਸੀਕੋ ਜਾਣ ਨੂੰ ਤਰਜੀਹ ਦੇ ਰਹੇ ਨੇ। ਡੇਟਾ ਇਸ ਗੱਲ ਦਾ ਸਮਰਥਨ ਕਰਦਾ ਕਿ ਮੈਕਸੀਕੋ ਜਾਣ ਵਾਲਿਆਂ ਦੀ ਗਿਣਤੀ, ਜਿਹੜੀ ਕਿ ਆਲਰੇਡੀ ਚੰਗੀ ਖਾਸੀ ਹੁੰਦੀ ਆ ਕੈਨੇਡੀਅਨਸ ਦੀ, ਪਿਛਲੇ ਸਾਲ ਜ਼ਿਆਦਾ ਕੈਨੇਡੀਅਨਸ ਮੈਕਸੀਕੋ ਗਏ ਐਜ਼ ਕੰਪੇਅਰ ਟੂ ਦ ਯੂ ਐੱਸ। ਅਮਰੀਕਾ ਸੈਰ ਸਪਾਟੇ ਵਾਸਤੇ ਜਾਣ ਵਾਲੇ ਕੈਨੇਡੀਅਨਸ ਦੀ ਗਿਣਤੀ ਘੱਟ ਰਹੀ ਆ, ਮੈਕਸੀਕੋ ਜਾਣ ਵਾਲਿਆਂ ਦੀ ਗਿਣਤੀ ਵੱਧਦੀ ਪਈ ਆ। ਮੈਕਸੀਕੋ ਦੇ ਵਿੱਚ ਡਰੱਗ ਕਾਰਟੈਲਸ ਨਾਲ ਸੰਬੰਧਿਤ ਸਮੱਸਿਆ, ਇਹ ਦੇਖੋ ਗੱਲ ਕਾਫੀ ਚੱਲਦੀ ਆ, ਇਹ ਕਿਸੇ ਤੋਂ ਗੱਲ ਲੁਕਵੀਂ ਨਹੀਂ ਕਿ ਉੱਥੇ ਕਿਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ ਨੇ, ਪਰ ਮੰਨਿਆ ਜਾਂਦਾ ਵੀ ਜਿਹੜੇ ਟੂਰਿਸਟ ਹੱਬ ਨੇ, ਜਿਹੜੀਆਂ ਮੇਨ ਟੂਰਿਸਟ ਡੈਸਟੀਨੇਸ਼ਨਸ ਨੇ, ਵੀ ਉੱਥੇ ਨਹੀਂ ਇੰਨੀ ਪ੍ਰੋਬਲਮ ਕੋਈ ਆਉਣ ਵਾਲੀ। ਪਰ ਜਿਹੜੀ ਇਹ ਘਟਨਾ ਵਾਪਰੀ ਆ, ਇਸਨੇ ਜਿਹੜਾ ਇੱਕ ਉਹ ਬਿਲੀਫ ਹੈਗਾ ਉਹਨੂੰ ਸ਼ੈਟਰ ਜ਼ਰੂਰ ਕਰਤਾ। ਜਿਸ ਡਰੱਗ ਕਾਰਟਲ ਬੌਸ ਨੂੰ ਕੱਲ੍ਹ ਮਾਰ ਮੁਕਾਇਆ ਮੈਕਸੀਕੋ ਦੀ ਆਰਮੀ ਨੇ, ਇਹਦੇ ਉੱਪਰ ਅਮਰੀਕਾ ਵੱਲੋਂ $15 million ਦਾ ਇਨਾਮ ਵੀ ਰੱਖਿਆ ਹੋਇਆ ਸੀ। ਅਤੇ ਗੱਲ ਇਹ ਵੀ ਚੱਲ ਰਹੀ ਆ, ਇਹ ਇੱਕ ਗੱਲ ਤਾਂ ਦੇਖੋ ਪੁਸ਼ਟ ਆ, ਇਹ ਕਨਫਰਮਡ ਆ ਕਿ ਯੂ ਐੱਸ ਵੱਲੋਂ ਵੀ ਇਸ ਕਾਰਟਲ ਬੌਸ ਬਾਰੇ ਕੁਝ ਇੰਟੈਲੀਜੈਂਸ ਮੈਕਸੀਕੋ ਦੇ ਨਾਲ ਸਾਂਝੀ ਕੀਤੀ ਗਈ ਸੀ। ਹੁਣ ਦੂਜੀ ਗੱਲ ਇਹ ਵੀ ਹੈ, ਸਾਨੂੰ ਪਤਾ ਕਿ ਜਦੋਂ ਦੇ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ, ਟਰੰਪ ਨੇ ਭਾਵੇਂ ਕੈਨੇਡਾ ਹੋਵੇ, ਬਾਕੀ ਮੁਲਕ ਹੋਣ, ਮੈਕਸੀਕੋ ਹੋਵੇ, ਇਹਨਾਂ ਦੇ ਉੱਪਰ ਦਬਾਅ ਬਹੁਤ ਪਾਇਆ, ਸਪੈਸ਼ਲੀ ਡਰੱਗਜ਼ ਵਾਲੇ ਪਹਿਲੂ ਨੂੰ ਲੈ ਕੇ, ਭਾਵੇਂ ਡਰੱਗਜ਼ ਵਾਲੇ ਪਹਿਲੂ ਨੂੰ ਟੈਰਿਫ ਲਗਾਉਣ ਦੇ ਇੱਕ ਬਹਾਨੇ ਵਜੋਂ ਵੀ ਇਸਤੇਮਾਲ ਕੀਤਾ ਗਿਆ। ਅਤੇ ਇਹ ਮੰਨਿਆ ਜਾਂਦਾ ਹੈ, ਕਿਹਾ ਜਾ ਰਿਹਾ ਕਿ ਇਹ ਵੀ ਹੋ ਸਕਦਾ ਕਿ ਜਿਹੜੀ ਮੈਕਸੀਕੋ ਦੀ ਆਰਮੀ ਹੈ ਜਾਂ ਐਸਟੈਬਲਿਸ਼ਮੈਂਟ ਆ, ਉਹਨਾਂ ਨੇ ਅਮਰੀਕਾ ਦੇ ਦਬਾਅ ਦੇ ਵਿੱਚ ਆ ਕੇ ਇਹ ਬਹੁਤਾ ਐਗਰੈਸਿਵ ਸਟੈਪ ਲੈ ਲਿਆ ਕਿ ਇਸ ਕਾਰਟਲ ਦੇ ਬੌਸ ਨੂੰ ਜਾਨੋਂ ਮਾਰ ਦਿੱਤਾ ਹੈ। ਕਿਉਂਕਿ ਪਹਿਲਾਂ ਸਮੇਂ ਦੇ ਵਿੱਚ ਕੀ ਹੁੰਦਾ ਰਿਹਾ, ਜਦੋਂ ਕਦੇ ਇਸ ਤਰ੍ਹਾਂ ਕਿਸੇ ਇੱਕ ਵੱਡੇ ਕਾਰਟਲ ਦੇ ਬੌਸ ਨੂੰ ਹੀ ਐਲੀਮੀਨੇਟ ਕਰ ਦਿੱਤਾ ਜਾਂਦਾ ਤਾਂ ਉਹਦੇ ਨਾਲ ਸਮੱਸਿਆ ਘਟਦੀ ਨਹੀਂ, ਸਮੱਸਿਆ ਵੱਧ ਜਾਇਆ ਕਰਦੀ ਹੈ। ਕਿਉਂਕਿ ਜਿਹੜਾ ਹੁਣ ਇਹ ਗਰੁੱਪ ਹੈ, ਜਿਹੜਾ ਇਹ ਕਾਰਟਲ ਆ, ਇਹਦਾ ਅਗਲਾ ਬੌਸ ਕੌਣ ਬਣੇਗਾ, ਉਹਨੂੰ ਲੈ ਕੇ ਵਿਦ ਇਨ ਦ ਕਾਰਟਲ ਜਿਹੜੀ ਇਨ ਫਾਈਟਿੰਗ ਆ ਉਹ ਸ਼ੁਰੂ ਹੋ ਸਕਦੀ ਆ, ਅਤੇ ਉਸ ਇਨ ਫਾਈਟਿੰਗ ਦੇ ਵਿੱਚ ਆਮ ਲੋਕ ਫਸ ਸਕਦੇ ਨੇ। ਸੋ ਇਸ ਵੇਲੇ ਕਈ ਜਿਹੜੀਆਂ ਫਲਾਈਟਸ ਜਿਨ੍ਹਾਂ ਨੇ ਪੋਰਟੋ ਵਿਆਰਟਾ ਦਾ ਰੁੱਖ ਕਰਨਾ ਸੀ ਉਹ ਕੈਂਸਲਡ ਨੇ। ਇੱਥੋਂ ਕੈਨੇਡਾ ਤੋਂ ਭਾਵੇਂ ਏਅਰ ਕੈਨੇਡਾ ਹੋਵੇ, ਵੈਸਟ ਜੈੱਟ ਹੋਵੇ, ਪੋਰਟਰ ਏਅਰਲਾਈਨਸ ਹੋਵੇ, ਏਅਰ ਟ੍ਰਾਂਜ਼ਿਟ ਹੋਵੇ, ਫਲੇਅਰ ਏਅਰ ਹੋਵੇ, ਸਾਰਿਆਂ ਨੇ ਆਪਣੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ। ਜਿਹੜੇ ਬਾਕੀ ਦੇ ਇਲਾਕੇ ਨੇ ਮੈਕਸੀਕੋ ਦੇ, ਜਿਹੜੇ ਹੋਰ ਇੰਪੋਰਟੈਂਟ ਟੂਰਿਸਟ ਏਰੀਆਜ਼ ਨੇ, ਭਾਵੇਂ ਉਹ ਇੱਧਰ ਬਾਹਾ ਕੈਲੀਫੋਰਨੀਆ ਵਾਲੇ ਪਾਸੇ ਕਾਬੋ ਸੇਨ ਲੂਕਾਸ ਹੋਵੇ, ਜਾਂ ਫਿਰ ਉੱਧਰ ਯਟਕੈਨ ਪੈਨਿਨਸੁਲਾ ਦੇ ਉੱਪਰ ਕੈਨਕੂਨ ਹੋਵੇ, ਉੱਥੇ ਭਾਵੇਂ ਇਹਦਾ ਇੰਨਾ ਜ਼ਿਆਦਾ ਅਸਰ ਤਾਂ ਨਹੀਂ ਆ, ਪਰ ਈਵਨ ਕੈਨਕੂਨ ਦੇ ਵਿੱਚ ਵੀ ਕਿਹਾ ਗਿਆ ਕਿ ਲੋਕ ਚੁਕੰਨੇ ਰਹਿਣ, ਕਿਉਂਕਿ ਪੋਰਟੋ ਵਿਆਟਾ ਨੂੰ ਜਾਂਦੀਆਂ ਫਲਾਈਟਸ ਕੈਂਸਲ ਹੋਈਆਂ ਨੇ, ਉਹਦਾ ਰਿਪਲ ਇਫੈਕਟ ਮੈਕਸੀਕੋ ਤੋਂ ਆਉਣ ਜਾਣ ਵਾਲੀਆਂ ਬਾਕੀ ਫਲਾਈਟਸ ਦੇ ਉੱਪਰ ਵੀ ਪਿਆ ਹੈ। ਅਤੇ ਇਸ ਵੇਲੇ ਇਹ ਕਿਹਾ ਜਾਂਦਾ ਫੋਰਨ ਅਫੇਅਰਸ ਕੈਨੇਡਾ ਵੱਲੋਂ ਕਿ ਤਕਰੀਬ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਰਾਦਰ ਕਿ 19,000 ਕੈਨੇਡੀਅਨਸ ਨੇ ਜਿਹੜੇ ਕਿ ਮੈਕਸੀਕੋ ਦੇ ਵਿੱਚ ਹੈਗੇ ਨੇ ਐਟ ਦਿਸ ਪੁਆਇੰਟ। ਅਤੇ ਜਿਹੜੀ ਸਟੇਟ ਦੇ ਵਿੱਚ ਇਹ ਘਟਨਾ ਵਾਪਰੀ ਹੈ, ਹੈਲਿਸਕੋ ਸਟੇਟ ਦੇ ਵਿੱਚ, ਉੱਥੇ ਤਕਰੀਬਨ 5,000 ਕੈਨੇਡੀਅਨਸ ਨੇ। ਇਹ ਵੀ ਇਕੱਲੇ ਐਸਟੀਮੇਟ ਸੀ ਨੇ ਸਿਰਫ, ਕਿਉਂਕਿ ਇਹ ਨੰਬਰਸ ਉਹਨਾਂ ਕੈਨੇਡੀਅਨਸ ਉੱਪਰ ਆਧਾਰਿਤ ਨੇ ਜਿਹੜੇ ਕਿ ਆਪਣੇ ਆਪ ਨੂੰ ਗਲੋਬਲ ਅਫੇਅਰਸ ਦੇ ਨਾਲ ਰਜਿਸਟਰ ਕਰ ਲੈਂਦੇ ਨੇ। ਜਦੋਂ ਤੁਸੀਂ ਬਾਹਰ ਟਰੈਵਲ ਕਰਦੇ ਹੋ ਤਾਂ ਗਲੋਬਲ ਅਫੇਅਰਸ ਦੇ ਨਾਲ ਰਜਿਸਟਰ ਕਰਨਾ ਵੋਲੰਟਰੀ ਹੁੰਦਾ, ਭਾਵ ਤੁਹਾਡੀ ਆਪਣੀ ਮਰਜ਼ੀ ਹੁੰਦੀ ਆ। ਸੋ ਜਿਨ੍ਹਾਂ ਨੇ ਰਜਿਸਟਰ ਕੀਤਾ ਉਹਨਾਂ ਦੀ ਗਿਣਤੀ ਮੈਕਸੀਕੋ ਦੇ ਵਿੱਚ ਤਕਰੀਬਨ 19,000, ਅਤੇ ਹੈਲਿਸਕੋ ਸਟੇਟ ਜਿੱਥੇ ਕਿ ਪੋਰਤੋ ਵਿਆਰਤਾ ਹੈ ਜਿਸ ਸਟੇਟ ਦੇ ਵਿੱਚ, ਉੱਥੇ 5,000 ਕੈਨੇਡੀਅਨਸ ਦੱਸੇ ਜਾਂਦੇ ਨੇ। ਸੋ ਇਹ ਦੇਖ ਲਓ ਜੀ ਕਿ ਇੱਕ ਬੜੀ ਚਹੇਤੀ ਵੇਕੇਸ਼ਨ ਡੈਸਟੀਨੇਸ਼ਨ ਆ ਕੈਨੇਡੀਅਨਸ ਵਾਸਤੇ ਮੈਕਸੀਕੋ, ਪਰ ਮੈਕਸੀਕੋ ਦੇ ਵਿੱਚ ਇੱਕ ਮੇਜਰ ਟੂਰਿਸਟ ਸਿਟੀ ਦੇ ਵਿੱਚ ਵਾਪਰੀ ਇਸ ਘਟਨਾ ਨੇ, ਲੋਕਾਂ ਦੇ ਮਨ ਦੇ ਵਿੱਚ ਸਵਾਲ ਇਹ ਜ਼ਰੂਰ ਪੈਦਾ ਕਰ ਦਿੱਤੇ ਨੇ ਕਿ ਕੀ ਮੈਕਸੀਕੋ ਜਾਣਾ ਵੀ ਹੁਣ ਸੁਰੱਖਿਅਤ ਹੈ, ਜਾਂ ਜਿਹੜਾ ਇੱਕ ਸੈਂਸ ਆਫ ਸਿਕਿਉਰਿਟੀ ਲੱਗਦਾ ਸੀ ਕਿ ਟੂਰਿਸਟ ਏਰੀਆਜ਼ ਦੇ ਵਿੱਚ ਨਹੀਂ ਇਹੋ ਜਿਹੀ ਪ੍ਰੋਬਲਮ ਹੋ ਸਕਦੀ, ਇਹਦਾ ਅਸਰ ਕੀ ਪਏਗਾ ਲੌਂਗ ਟਰਮ, ਦੈਟ ਰਿਮੇਨਸ ਟੂ ਬੀ ਸੀਨ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਆ ਕਿ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਡੀ ਜ਼ਰੂਰਤ ਮੁਤਾਬਕ ਤੁਹਾਨੂੰ ਵਧੀਆ ਕਸਟਮਾਈਜ਼ਡ ਇੰਸ਼ੋਰੈਂਸ ਪਲਾਨ ਤਾਂ ਬਣਾ ਕੇ ਦਿੰਦੇ ਹੀ ਨੇ, ਨਾਲ ਹੀ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਤੁਹਾਨੂੰ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ ਦੇ ਵਿੱਚ ਤੁਹਾਨੂੰ ਢੁੱਕਵੀਂ ਲਾਈਫ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਹੋਰ ਜਾਣਕਾਰੀ ਲਈ ਕਾਲ ਕਰੋ ਅਮਰਿੰਦਰ ਨੱਡਾ ਜੀ ਨੂੰ, ਜੋ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਹਨ। ਕਾਲ 604-363-2200, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਅਤੇ ਨੈਵ ਵਿੰਡੋਜ਼ ਐਂਡ ਡੋਰਸ ਵਾਲੇ ਸੂਚਨਾ ਦੇ ਰਹੇ ਨੇ, ਬਿਲਡਰ ਜਾਂ ਕੰਟਰੈਕਟਰ ਹੋ ਜਾਂ ਫਿਰ ਹੋਮ ਓਨਰ, ਡੋਰਸ ਅਤੇ ਵਿੰਡੋਜ਼ ਲਈ ਭਰੋਸਾ ਕਰੋ ਨੈਵ ਵਿੰਡੋਜ਼ ਐਂਡ ਡੋਰਸ ਲਿਮਿਟਡ 'ਤੇ। ਹਰ ਛੋਟੇ ਵੱਡੇ ਪ੍ਰੋਜੈਕਟ ਲਈ ਐਡਵਾਂਸਡ ਵਾਈਨਲ ਵਿੰਡੋਜ਼ ਇਨ ਹਾਊਸ ਮੈਨੂਫੈਕਚਰ ਕਰਦੇ ਨੇ। ਨੈਵ ਵਿੰਡੋਜ਼ ਫੁੱਲ ਟਾਈਮ ਸੇਲਸ ਪਰਸਨ ਵੀ ਹਾਇਰ ਕਰ ਰਹੇ ਨੇ, ਵਧੀਆ ਤਨਖਾਹ, ਸੈਲਰੀ ਪਲੱਸ ਕਮਿਸ਼ਨ ਦੇ ਨਾਲ ਕੰਪਨੀ ਵੱਲੋਂ ਫੋਨ ਅਤੇ ਕਾਰ ਵੀ ਪ੍ਰੋਵਾਈਡ ਕੀਤੀ ਜਾਏਗੀ। Class 5 ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਕਾਲ ਨੈਵ ਵਿੰਡੋਜ਼ ਐਂਡ ਡੋਰਸ 778-633-2500, 787-637-2500। ਹੋਰ ਜਾਣਕਾਰੀ ਲਈ navwindows.com ਤੇ ਜਾਓ, ਦੈਟਸ navwindows.com। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਅੱਜ ਅਨਾਊਂਸ ਕੀਤਾ ਗਿਆ ਹੈ ਕਿ 26 ਫਰਵਰੀ ਤੋਂ ਲੈ ਕੇ 7 ਮਾਰਚ ਵਿਚਕਾਰ ਮਾਰਕ ਕਾਰਨੀ 3 ਮੁਲਕਾਂ ਦੇ ਦੌਰੇ 'ਤੇ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਜਾਣਾ ਇੰਡੀਆ, ਫਿਰ ਆਸਟ੍ਰੇਲੀਆ ਅਤੇ ਫਿਰ ਜਪਾਨ। ਅਤੇ ਇਹਨਾਂ ਸਾਰੇ ਦੇ ਸਾਰੇ ਟ੍ਰਿਪਸ ਦਾ ਮਕਸਦ ਇਹੀ ਆ ਕਿ ਕੈਨੇਡੀਅਨ ਇਕੋਨਮੀ ਨੂੰ ਡਾਇਵਰਸੀਫਾਈ ਕਰਨਾ, ਟ੍ਰੇਡ ਦੇ ਵਿੱਚ ਹੋਰ ਨਵੇਂ ਰਾਹ ਖੋਲ੍ਹ ਸਕਣੇ, ਟ੍ਰੇਡ ਦੇ ਵਿੱਚ ਵਾਧਾ ਕਰ ਸਕਣਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਭ ਤੋਂ ਪਹਿਲਾਂ ਜਦੋਂ 26 ਤਰੀਕ ਨੂੰ ਇੱਥੋਂ ਰਵਾਨਾ ਹੋਣਗੇ, ਪਹਿਲਾਂ ਮੁੰਬਈ ਜਾਣਗੇ, ਫਿਰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜਾਣਗੇ, ਜਿੱਥੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਉਹਨਾਂ ਦੀ ਮੁਲਾਕਾਤ ਹੋਏਗੀ। ਅਤੇ ਇਸ ਮੁਲਾਕਾਤ ਦੌਰਾਨ ਕੈਨੇਡਾ ਅਤੇ ਇੰਡੀਆ ਦੀ ਰਿਲੇਸ਼ਨਸ਼ਿਪ ਨੂੰ ਬਿਹਤਰ ਕਰਨਾ ਅਤੇ ਟ੍ਰੇਡ, ਐਨਰਜੀ, ਟੈਕਨੋਲੋਜੀ, ਆਰਟੀਫਿਸ਼ਲ ਇੰਟੈਲੀਜੈਂਸ, ਟੈਲੈਂਟ ਐਂਡ ਕਲਚਰ ਅਤੇ ਡਿਫੈਂਸ, ਇਹਨਾਂ ਵੱਖੋ ਵੱਖਰੇ ਖੇਤਰਾਂ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਹੋਣ ਦੇ ਆਸਾਰ ਹੈਗੇ ਨੇ। ਨਾਲ ਹੀ ਮਾਰਕ ਕਾਰਨੀ ਇੰਡੀਆ ਦੇ ਵਿੱਚ ਕੁਝ ਬਿਜ਼ਨਸ ਲੀਡਰਸ ਦੇ ਨਾਲ ਵੀ ਮੁਲਾਕਾਤ ਕਰਨਗੇ ਤਾਂ ਕਿ ਕੈਨੇਡਾ ਵਾਸਤੇ ਇਨਵੈਸਟਮੈਂਟ ਓਪਰਚੁਨਿਟੀਜ਼ ਆਈਡੈਂਟੀਫਾਈ ਕੀਤੀਆਂ ਜਾ ਸਕਣ ਅਤੇ ਦੋਹਾਂ ਮੁਲਕਾਂ ਦੇ ਬਿਜ਼ਨਸਿਸ ਦੇ ਵਿਚਕਾਰ ਨਵੀਆਂ ਪਾਰਟਨਰਸ਼ਿਪਸ ਐਸਟੈਬਲਿਸ਼ ਕਰਨ ਦੇ ਜਿਹੜੇ ਮੌਕੇ ਨੇ ਐਕਸਪਲੋਰ ਕੀਤੇ ਜਾ ਸਕਣ। ਸੋ 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਮਾਰਕ ਕਾਰਨੀ ਦੇ ਇਸ ਟ੍ਰਿਪ ਦੀ ਜਿਹੜੀ ਸ਼ੁਰੂਆਤ ਹੈ ਉਹ ਮੁੰਬਈ ਤੋਂ, ਸੋ ਇੰਡੀਆ ਤੋਂ ਪਹਿਲਾਂ ਮੁੰਬਈ ਫਿਰ ਦਿੱਲੀ, ਉਸ ਤੋਂ ਬਾਅਦ ਮਾਰਕ ਕਾਰਨੀ ਜਾਣਗੇ ਸਿਡਨੀ ਅਤੇ ਕੈਨਬੇਰਾ, ਸੋ ਆਸਟ੍ਰੇਲੀਆ ਦੇ ਵਿੱਚ। ਜਿਵੇਂ ਦੇਖੋ ਇਹ ਕਹਿ ਲਓ ਕਿ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਆ ਅਤੇ ਪੋਲੀਟੀਕਲ ਕੈਪੀਟਲ ਦਿੱਲੀ ਆ, ਇਸੇ ਤਰ੍ਹਾਂ ਆਸਟ੍ਰੇਲੀਆ ਦੀ ਫਾਈਨੈਂਸ਼ੀਅਲ ਕੈਪੀਟਲ ਸਿਡਨੀ ਅਤੇ ਪੋਲੀਟੀਕਲ ਕੈਪੀਟਲ ਕੈਨਬੇਰਾ। ਸੋ ਉਹਨਾਂ ਸ਼ਹਿਰਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਾਣਾ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਦੇ ਨਾਲ ਮੁਲਾਕਾਤ ਕਰਨਗੇ ਅਤੇ ਉੱਥੇ ਜਿਹੜੀ ਗੱਲਬਾਤ ਹੋਣੀ ਆ ਡਿਫੈਂਸ ਅਤੇ ਮੈਰੀਟਾਈਮ ਸਿਕਿਉਰਿਟੀ, ਸੋ ਸਮੁੰਦਰੀ ਸੁਰੱਖਿਆ ਅਤੇ ਓਵਰਆਲ ਡਿਫੈਂਸ ਵਿੱਚ ਵਧੇਰੇ ਕੋਆਪਰੇਸ਼ਨ, ਕ੍ਰਿਟੀਕਲ ਮਿਨਰਲਸ, ਟਰੇਡ, ਐਡਵਾਂਸ ਟੈਕਨੋਲੋਜੀਜ਼ ਇੰਕਲੂਡਿੰਗ AI, ਇਹਦੇ ਬਾਰੇ ਗੱਲ ਕੀਤੀ ਜਾਣੀ ਆ। ਅਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਮਾਰਕ ਕਾਰਨੀ ਨੇ ਜਾਣਾ, ਜਿਹੜੀ ਉੱਥੋਂ ਦੀ ਪਾਰਲੀਮੈਂਟ ਹੈਗੀ ਆ ਉਹਨੂੰ ਸੰਬੋਧਨ ਵੀ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ। ਸੋ ਇਹ ਪਹਿਲੀ ਵਾਰ ਹੋਣਾ ਤਕਰੀਬਨ 20 ਸਾਲਾਂ ਦੇ ਵਿੱਚ ਕਿ ਕੋਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਸਟ੍ਰੇਲੀਅਨ ਪਾਰਲੀਮੈਂਟ ਨੂੰ ਸੰਬੋਧਨ ਕਰੇਗਾ। ਆਸਟ੍ਰੇਲੀਆ ਤੋਂ ਬਾਅਦ ਫਿਰ ਤੀਜਾ ਸਟੋਪ ਮਾਰਕ ਕਾਰਨੀ ਦਾ ਹੋਏਗਾ ਟੋਕੀਓ, ਜਪੈਨ, ਜਿੱਥੇ ਕਿ ਜਪੈਨ ਦੇ ਉਹਨਾਂ ਦੀ ਪ੍ਰਾਈਮ ਮਿਨਿਸਟਰ ਨੇ ਤਾਕੀ ਐਚੀਸੇਨਾਏ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਮਿਊਚੁਅਲ ਇਨਵੈਸਟਮੈਂਟ ਐਂਡ ਪਾਰਟਨਰਸ਼ਿਪਸ ਇਨ ਕਲੀਨ ਐਨਰਜੀ, ਐਡਵਾਂਸ ਮੈਨੂਫੈਕਚਰਿੰਗ, ਕ੍ਰਿਟੀਕਲ ਮਿਨਰਲਸ ਅਤੇ ਫੂਡ ਸਿਕਿਉਰਿਟੀ, ਇਹਨਾਂ ਟੋਪਿਕਸ 'ਤੇ ਗੱਲਬਾਤ ਹੋਣੀ ਆ। ਸੋ 26 ਫਰਵਰੀ ਤੋਂ ਮਾਰਕ ਕਾਰਨੀ ਵਿਦੇਸ਼ ਦੌਰੇ 'ਤੇ ਜਾ ਰਹੇ ਨੇ, ਪਹਿਲਾਂ ਇੰਡੀਆ, ਫਿਰ ਆਸਟ੍ਰੇਲੀਆ ਅਤੇ ਫਿਰ ਜਪੈਨ। ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਕਿ ਨਿਊਜ਼ ਟੇਕ ਵੇ ਜੇ ਲੇਟਰ ਔਨ ਇਨ ਦਾ ਡੇ ਸੁਣਨਾ ਹੋਵੇ ਤਾਂ ਕੀ ਕਰ ਸਕਦੇ ਹਾਂ? ਤੁਸੀਂ ਸਪੋਟੀਫਾਈ 'ਤੇ ਕਨੈਕਟ ਨਿਊਜ਼ ਰੂਮ ਸਾਡੀ ਪੋਡਕਾਸਟ ਆ ਉਹਨੂੰ ਫੋਲੋ ਕਰ ਲਓ, ਇਸੇ ਤਰ੍ਹਾਂ ਐਪਲ ਪੋਡਕਾਸਟ 'ਤੇ ਵੀ ਇਸੇ ਨਾਮ ਤੋਂ ਸਾਡੀ ਪੋਡਕਾਸਟ ਆ। ਸੋ ਉੱਥੇ ਨਿਊਜ਼ ਟੇਕ ਵੇ ਸੈਗਮੈਂਟ ਦੀ ਜਿਹੜੀ ਆਡੀਓ ਹੈ ਉਹ ਰੋਜ਼ਾਨਾ ਪੋਸਟ ਕਰ ਦਿੱਤੀ ਜਾਂਦੀ ਆ, ਅਤੇ ਇਸ ਸੈਗਮੈਂਟ ਦੇ ਵਿੱਚੋਂ ਜਿਹੜੇ ਕੁਝ ਚੋਣਵੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੀ ਵੀਡੀਓ ਅਸੀਂ ਆਪਣੇ ਯੂਟਿਊਬ ਕਨੈਕਟ ਨਿਊਜ਼ ਰੂਮ ਵਾਲੇ ਚੈਨਲ ਦੇ ਉੱਪਰ ਵੀ ਪੋਸਟ ਕਰ ਦਿੰਦੇ ਹੁੰਦੇ ਹਾਂ। ਸੋ ਜੇ ਤੁਸੀਂ ਆਡੀਓ ਸੁਣਨਾ ਚਾਹੁੰਦੇ ਹੋ ਤਾਂ ਸਪੋਟੀਫਾਈ 'ਤੇ ਤੁਸੀਂ ਕਨੈਕਟ ਨਿਊਜ਼ ਰੂਮ ਜਾਂ ਐਪਲ ਪੋਡਕਾਸਟ 'ਤੇ ਤੁਸੀਂ ਕਨੈਕਟ ਨਿਊਜ਼ ਰੂਮ ਨੂੰ ਫੋਲੋ ਕਰ ਸਕਦੇ ਹੋ। ਟੰਬਲਰ ਰਿਜ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ 10 ਫਰਵਰੀ ਨੂੰ, ਜਿਹਦੇ ਵਿੱਚ ਕਿ 9 ਜਣਿਆਂ ਦੀ ਮੌਤ ਹੋਈ ਇੰਕਲੂਡਿੰਗ ਦ ਸ਼ੂਟਰ, ਕਈ ਜਣੇ ਜ਼ਖਮੀ ਹੋਏ, ਅਤੇ ਜਾਨ ਗਵਾਉਣ ਵਾਲੇ ਜਿਹੜੇ ਉਹਨਾਂ ਦੇ ਵਿੱਚ ਬੱਚੇ ਸ਼ਾਮਿਲ ਸੀ, ਸਕੂਲ ਦੇ ਜਿਹੜੇ ਸਟੂਡੈਂਟ ਸੀਗੇ, 2 ਐਡਲਟ ਸੀਗੇ, ਇੱਕ ਸ਼ੂਟਰ ਦੀ ਮਦਰ ਅਤੇ ਇੱਕ ਟੀਚਰ ਸਕੂਲ ਦੀ, ਜਿਹਨਾਂ ਦੋਹਾਂ ਦੀ ਉਮਰ 39-39 ਸਾਲ ਸੀ। ਜਿਹੜਾ ਸ਼ੂਟਰ ਸੀ 18 ਸਾਲਾਂ ਦੀ ਜੈਸੀ ਵੈਨ ਰੂਟ ਸਲਾਰ, ਜਿਹੜੇ ਕਿ ਵੈਸੇ ਬੋਰਨ ਐਜ ਜੈਸੀ ਰਾਈਡਰ, ਸੋ ਬੋਰਨ ਐਜ ਅ ਮੇਲ, ਪਰ 6 ਸਾਲ ਪਹਿਲਾਂ ਇਸਨੇ ਟ੍ਰਾਂਜ਼ੀਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ, ਆਪਣਾ ਇਹ ਟ੍ਰਾਂਸਜੈਂਡਰ ਗਰੁੱਪ ਨੂੰ ਬਿਲੋਂਗ ਕਰਦੇ ਸੀ, ਅਤੇ ਇਸਨੇ 6 ਸਾਲ ਪਹਿਲਾਂ ਜਦੋਂ ਟ੍ਰਾਂਜ਼ੀਸ਼ਨ ਕੀਤਾ ਅਤੇ ਆਪਣਾ ਨਾਮ ਵੀ ਬਦਲ ਕੇ ਜੈਸੀ ਵੈਨ ਰੂਟ ਸਲਾਰ ਰੱਖ ਲਿਆ ਸੀ। ਪਹਿਲਾਂ ਦੇਖੋ ਕਾਫੀ ਕੰਸਰਨਸ ਇਸ ਘਟਨਾ ਨਾਲ ਸੰਬੰਧਿਤ ਸਾਹਮਣੇ ਆਏ ਕਿ ਇਹ ਜਿਹੜੇ ਸ਼ੂਟਰ ਦਿਸ ਇੰਡੀਵਿਜੁਅਲ, ਇਹਦੇ ਪਹਿਲਾਂ ਵੀ ਪੁਲਿਸ ਨਾਲ ਵਾਹ ਪੈਂਦਾ ਰਿਹਾ ਸੀ, ਮੈਂਟਲ ਹੈਲਥ ਨਾਲ ਸੰਬੰਧਿਤ ਚੈਲੇਂਜਸ ਕਰਕੇ ਇਹ ਕਹਿ ਲਓ ਕਿ ਜਿਹੜੇ ਮੈਡੀਕਲ ਹੈਲਪ ਪ੍ਰਦਾਨ ਕਰਨ ਵਾਲੇ ਨੇ, ਮੈਂਟਲ ਹੈਲਥ ਪ੍ਰਦਾਨ ਕਰਨ ਵਾਲੇ ਜਿਹੜੇ ਪ੍ਰੋਫੈਸ਼ਨਲਸ ਨੇ, ਉਹਨਾਂ ਦੇ ਵੀ ਉਹਨਾਂ ਨਾਲ ਵੀ ਵਾਹ ਪੈਂਦਾ ਰਿਹਾ ਸੀ। ਇਸ ਦੇ ਘਰ ਤੋਂ ਕੁਝ ਗਨਜ਼ ਵੀ ਪੁਲਿਸ ਨੇ ਜ਼ਬਤ ਕੀਤੀਆਂ ਸੀ, ਅਤੇ ਫਿਰ ਜਦੋਂ ਉਹਨਾਂ ਗਨਜ਼ ਦੇ ਲੀਗਲ ਓਨਰ ਨੇ ਪਟੀਸ਼ਨ ਕੀਤੀ ਤਾਂ ਉਹ ਗਨਜ਼ ਵਾਪਸ ਕਰ ਦਿੱਤੀਆਂ ਗਈਆਂ ਸੀ। ਇਹ ਸਵਾਲ ਅਜੇ ਤੱਕ ਉੱਠੇ ਹੋਏ ਨੇ ਕਿ ਜਿਹੜਾ ਇਹ ਗਨਜ਼ ਵਾਪਸ ਕਿਉਂ ਕੀਤੀਆਂ ਗਈਆਂ, ਉਹਨਾਂ ਸਵਾਲਾਂ ਦੇ ਜਵਾਬ ਅਜੇ ਤੱਕ ਲੋੜੀਂਦੇ ਨੇ, ਉਡੀਕੇ ਜਾ ਰਹੇ ਨੇ, ਕਿਉਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵੀ ਇਹ ਕਹਿੰਦੀ ਆ ਕਿ ਅਸੀਂ ਬੜਾ ਕਲੋਜ਼ਲੀ ਇਹ ਸਾਰੀ ਗੱਲ ਨੂੰ ਫੋਲੋ ਕਰ ਰਹੇ ਹਾਂ। ਹੁਣ ਇਹਦੇ ਵਿੱਚ ਇੱਕ ਨਵਾਂ ਮੋੜ ਆਇਆ, ਚੈਟ GPT ਦੀ ਪੇਰੈਂਟ ਕੰਪਨੀ ਆ OpenAI। OpenAI ਨੇ ਪਿਛਲੇ ਸਾਲ ਜੂਨ ਦੇ ਵਿੱਚ ਸ਼ੂਟਰ ਦਾ ਜਿਹੜਾ ਅਕਾਊਂਟ ਸੀ, ਜੈਸੀ ਵੈਨ ਰੂਟ ਸੈਲਾਰ ਦਾ ਅਕਾਊਂਟ, ਉਹ ਬੈਨ ਕਰ ਦਿੱਤਾ ਸੀ, ਉਹ ਬੰਦ ਕਰ ਦਿੱਤਾ ਸੀ। ਅਤੇ ਉਦੋਂ ਦੱਸਿਆ ਹੁਣੇ ਗਿਆ ਹੈ ਕਿ OpenAI ਦੇ ਮੁਲਾਜ਼ਮਾਂ ਨੇ ਆਪਸ ਦੇ ਵਿੱਚ ਇੱਕ ਵਾਰੀ ਸਲਾਹ ਵੀ ਕੀਤੀ ਵੀ ਕੀ ਸਾਨੂੰ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ। ਫਿਰ ਡਿਸਾਈਡ ਇਹ ਕੀਤਾ ਗਿਆ ਕਿ ਜਿਹੜੀਆਂ ਕਮਿਊਨਿਟੀ ਗਾਈਡਲਾਈਨਸ ਨੇ ChatGPT ਦੀਆਂ, ਉਹ ਤਾਂ ਵਾਇਲੇਟ ਕੀਤੀਆਂ ਇਸ ਯੂਜ਼ਰ ਨੇ, ਕਿਉਂਕਿ ਜਿਹੜੀ ਇਸਨੇ ਕੁਐਰੀਜ਼ ਵਗੈਰਾ ਪਾਈਆਂ ਕੁਝ ChatGPT ਨਾਲ, ਜੋ ਇਹਨੇ ਆਪਣੇ ਪ੍ਰੋਂਪਟਸ ਵਗੈਰਾ ਦਿੱਤੇ, ਉਹ ਗਨ ਵਾਇਲੈਂਸ ਨੂੰ ਪ੍ਰਮੋਟ ਕਰਨ ਵਾਲੇ ਪ੍ਰੋਂਪਟ ਸੀਗੇ। ਪਰ ਇਹਨਾਂ ਨੇ ਸੋਚਿਆ ਵੀ ਇਹ ਇਸ ਥਰੈਸ਼ਹੋਲਡ ਨੂੰ ਮੀਟ ਨਹੀਂ ਕਰਦੀ ਇਹ ਸਥਿਤੀ ਕਿ ਅਸੀਂ ਲਾਅ ਇਨਫੋਰਸਮੈਂਟ ਅਥਾਰਟੀਜ਼ ਨੂੰ ਇਹਦੇ ਬਾਰੇ ਸੂਚਿਤ ਕਰੀਏ। ਹੁਣ ਇੱਕ ਹੋਰ ਤੁਸੀਂ ਦੇਖਿਓ, ਇੱਕ ਟਾਈਮਲਾਈਨ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। June 2025 ਦੇ ਵਿੱਚ, ਸੋ ਪਿਛਲੇ ਸਾਲ ਦੀ ਜੂਨ ਦੇ ਵਿੱਚ, ChatGPT ਦਾ ਅਕਾਊਂਟ ਇਸ ਸ਼ੂਟਰ ਦਾ ਉਹ ਸਸਪੈਂਡ ਕਰ ਦਿੱਤਾ ਜਾਂਦਾ, ਕਿਉਂਕਿ ChatGPT ਦੇ ਇੰਟਰਨਲ ਸਿਸਟਮਸ ਵੱਲੋਂ ਇਸ ਦੀ ਕੁਝ ਜਿਹੜੀ ਐਕਟੀਵਿਟੀ ਸੀ ਉਹਨੂੰ ਫਲੈਗ ਕੀਤਾ ਗਿਆ ਵੀ ਇਹਦੇ ਕੁਝ ਜਿਹੜੇ ਸਵਾਲ ਨੇ ਜਾਂ ਜੋ ਇਹਦੀਆਂ ਸਰਚਿਜ਼ ਨੇ ਉਹ ਹਿੰਸਕ ਐਕਟੀਵਿਟੀਜ਼ ਨੂੰ ਹਿੰਸਕ ਗਤੀਵਿਧੀਆਂ ਨੂੰ ਵਧਾਉਣ ਵਾਲੀਆਂ ਗੱਲਾਂ ਇਸ ਯੂਜ਼ਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਚੈਟ ਜੀ ਪੀ ਟੀ ਨੇ ਆਈਡੈਂਟੀਫਾਈ ਕੀਤਾ ਕਿ ਇਹ ਰੂਟ ਸਲਾਰ ਵਾਜ ਜਨਰੇਟਿੰਗ ਐਂਡ ਐਂਗੇਜਿੰਗ ਵਿਦ ਕੋਂਟੈਂਟ ਰਿਲੇਟਿਡ ਟੂ ਗਨ ਵਾਇਲੈਂਸ ਸਿਨੈਰੀਓਜ਼, ਕਿ ਬੰਦੂਕਧਾਰੀ ਹਿੰਸਾ ਨਾਲ ਸੰਬੰਧਿਤ ਵੱਖੋ ਵੱਖਰੇ ਸਿਨੈਰੀਓਜ਼ ਬਾਰੇ ਜਿਹੜੀ ਇਹਦੀ ਇੰਟਰੈਕਸ਼ਨ ਸੀਗੀ ਉਹ ਚੈਟ ਜੀ ਪੀ ਟੀ ਨਾਲ ਹੋਈ। ਓਪਨ ਏ ਆਈ ਨੇ ਅਕਾਊਂਟ 'ਤੇ ਬੈਨ ਕਰ ਦਿੱਤਾ ਪਰ ਪੁਲਿਸ ਨੂੰ ਸੂਚਿਤ ਨਹੀਂ ਕੀਤਾ, ਕਿਉਂਕਿ ਓਪਨ ਏ ਆਈ ਦਾ ਇਹ ਕਹਿਣਾ ਕਿ ਸਾਡੀ ਪੋਲਿਸੀ ਇਹ ਆ ਕਿ ਅਸੀਂ ਤਾਂਹੀਓ ਪੁਲਿਸ ਨੂੰ ਸੂਚਿਤ ਕਰ ਸਕਦੇ ਹਾਂ ਇਫ ਇਟ ਇਜ਼ ਐਨ ਇਮੀਨੈਂਟ ਐਂਡ ਕ੍ਰੈਡੀਬਲ ਰਿਸਕ। ਹੁਣ ਸਵਾਲ ਇਹ ਆ ਕਿ ਇਮੀਨੈਂਟ ਐਂਡ ਕ੍ਰੈਡੀਬਲ ਰਿਸਕ ਦੀ ਡੈਫੀਨੇਸ਼ਨ ਕੀ ਆ, ਹਾਊ ਡੂ ਯੂ ਨੋ ਕਿ ਕੋਈ ਚੀਜ਼ ਸੱਚਮੁੱਚ ਇਮੀਨੈਂਟ ਜਾਂ ਕ੍ਰੈਡੀਬਲ ਰਿਸਕ ਹੈ। ਜਾਂ ਤਾਂ ਇਹ ਕਹੋ ਕਿ ਜਿਹੜਾ ਸ਼ੂਟਰ ਆ ਉਹ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਕੇ ਜਾਵੇ, ਫਿਰ ਤੁਸੀਂ ਕਹੋਗੇ ਵੀ ਇਮੀਨੈਂਟ ਐਂਡ ਕ੍ਰੈਡੀਬਲ ਰਿਸਕ ਆ। ਇਹ ਪ੍ਰੋਬਲਮ ਸਾਡੇ ਇੱਥੇ ਕਾਨੂੰਨ ਦੇ ਵਿੱਚ ਵੱਖੋ ਵੱਖਰੇ ਪਹਿਲੂਆਂ 'ਤੇ ਆਉਂਦੀ ਆ ਕਿ ਜਦੋਂ ਕੋਈ ਬੰਦਾ ਧਮਕੀ ਦਿੰਦਾ ਹੈ ਨਾ, ਜੇ ਪਰਸਨਲ ਸੇਫਟੀ ਦੀ ਵੀ ਗੱਲ ਕਰੀਏ, ਤੁਹਾਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਜੇ ਤੁਸੀਂ ਉਹ 'ਤੇ ਹਮਲਾ ਕਰ ਦਿੰਦੇ ਹੋ ਇਹ ਐਂਟੀਸੀਪੇਟ ਕਰਦੇ ਹੋਏ ਕਿ ਇਹ ਵਾਪਸ ਆ ਕੇ ਬਹੁਤ ਵੱਡਾ ਹਮਲਾ ਮੇਰੇ 'ਤੇ ਕਰ ਸਕਦਾ, ਤੁਹਾਨੂੰ ਲੈਣੇ ਦੇ ਦੇਣੇ ਪੈ ਜਾਂਦੇ ਆ, ਕਿਉਂਕਿ ਫਿਰ ਸਾਡਾ ਕਾਨੂੰਨ ਇਹ ਕਹਿੰਦਾ ਵੀ ਹੁਣ ਤਾਂ ਤੁਹਾਨੂੰ ਜ਼ਬਾਨੀ ਧਮਕੀ ਦਿੱਤੀ ਸੀ, ਉਹਨੇ ਕਿਹੜਾ ਤੁਹਾਨੂੰ ਕੁਛ ਕਹਿ ਦਿੱਤਾ ਸੀ, ਸੋ ਆਰ ਵੀ ਗੋਇੰਗ ਟੂ ਵੇਟ ਅੰਟਿਲ ਦ ਪੁਆਇੰਟ। ਹਜੇ ਤੱਕ ਕਾਨੂੰਨ ਇਹੀ ਆ ਕਿ ਜੇ ਕੋਈ ਜ਼ਬਾਨੀ ਕਲਾਮੀ ਧਮਕੀ ਦਿੰਦਾ ਉਹ ਕਹਿੰਦੇ ਕੋਈ ਨਹੀਂ ਇਹਨੇ ਸ਼ਬਦਾਂ ਨਾਲ ਥੋੜ੍ਹੇ ਤੁਹਾਨੂੰ ਮਾਰ ਦੇਣਾ, ਇਹ ਕਿਹੜਾ ਤੁਹਾਡੇ 'ਤੇ ਅਟੈਕ ਕਰਨ ਆ ਗਿਆ। ਸੋ ਓਪਨ ਏ ਆਈ ਨੂੰ ਇਹ ਤਾਂ ਲੱਗਿਆ ਕਿ ਜਿਹੜੀ ਇਸ ਵਿਅਕਤੀ ਵੱਲੋਂ ਕੁਐਰੀਜ਼ ਕੀਤੀਆਂ ਜਾ ਰਹੀਆਂ ਨੇ, ਜੋ ਪ੍ਰੋਂਪਟਸ ਦਿੱਤੇ ਜਾ ਰਹੇ ਨੇ ਉਹ ਕੰਸਰਨਿੰਗ ਨੇ। ਸੋ ਇਹਨਾਂ ਨੇ ਅਕਾਊਂਟ 'ਤੇ ਬੰਦ ਕਰਤਾ, ਕਿਉਂਕਿ ਅਕਾਊਂਟ ਬੰਦ ਕਰਕੇ ਹੁੰਦਾ ਕੀ ਆ, ਤੁਸੀਂ ਆਪਣੀ ਸਕਿਨ ਸੇਵ ਕਰ ਲਈ, ਦੇਖੋ ਜੀ ਅਸੀਂ ਖਾਤਾ ਬੰਦ ਕਰਤਾ, ਪਰ ਅਥਾਰਟੀਜ਼ ਨੂੰ ਇਹਦੇ ਬਾਰੇ ਦੱਸਿਆ ਨਹੀਂ। ਸੋ ਟਾਈਮਲਾਈਨ 'ਤੇ ਮੈਂ ਵਾਪਸ ਆਉਣਾ, June 2025 ਦੇ ਵਿੱਚ ਇਸ ਵਿਅਕਤੀ ਦਾ ਅਕਾਊਂਟ ਬੰਦ ਕਰ ਦਿੱਤਾ ਜਾਂਦਾ ਓਪਨ ਏ ਆਈ ਵੱਲੋਂ। ਫਿਰ ਫਾਸਟ ਫਾਰਵਰਡ ਕਰਦੇ ਹਾਂ, 10 ਫਰਵਰੀ ਇਸ ਸਾਲ ਦੀ 10 ਫਰਵਰੀ ਨੂੰ ਸ਼ੂਟਿੰਗ ਹੁੰਦੀ ਆ, 11 ਫਰਵਰੀ ਨੂੰ ਓਪਨ ਏ ਆਈ ਦੇ ਅਧਿਕਾਰੀਆਂ ਦੀ ਮੀਟਿੰਗ ਸੀਗੀ ਬੀ ਸੀ ਦੀ ਸਰਕਾਰ ਦੇ ਰੈਪ੍ਰਜੈਂਟੇਟਿਵ ਨਾਲ, ਇਹ ਮੀਟਿੰਗ ਪਹਿਲਾਂ ਤੋਂ ਹੀ ਫਿਕਸ ਹੋਈ ਹੋਈ ਸੀ। ਸੋ 10 ਫਰਵਰੀ ਨੂੰ ਵਾਪਰੀ ਸ਼ੂਟਿੰਗ ਤੋਂ ਪਹਿਲਾਂ ਤੋਂ ਇਹ ਅਪੁਆਇੰਟਮੈਂਟ ਬਣੀ ਹੋਈ ਸੀ, ਪਰ 10 ਫਰਵਰੀ ਨੂੰ ਸ਼ੂਟਿੰਗ ਹੁੰਦੀ ਆ, ਉਸ ਤੋਂ ਅਗਲੇ ਦਿਨ ਪਹਿਲਾਂ ਤੋਂ ਹੀ ਫਿਕਸ ਕੀਤੀ ਹੋਈ ਇਹ ਮੀਟਿੰਗ ਹੁੰਦੀ ਹੈ ਬਿਟਵੀਨ ਦੀ ਓਫੀਸ਼ੀਅਲਸ ਆਫ ਓਪਨ ਏ ਆਈ ਐਂਡ ਰੈਪ੍ਰਜੈਂਟੇਟਿਵਸ ਆਫ ਬੀ ਸੀ ਗਵਰਨਮੈਂਟ। ਇਸ ਮੀਟਿੰਗ ਦਾ ਮਕਸਦ ਇਹ ਸੀ ਕਿ ਓਪਨ ਏ ਆਈ ਨੇ ਇਹ ਗੱਲ ਕਰਨੀ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਆਪਣੇ ਕੁਝ ਆਫਿਸਿਸ ਸੈਟੇਲਾਈਟ ਦਫ਼ਤਰ ਖੋਲ੍ਹਣੇ ਚਾਹੁੰਦੇ ਹਾਂ, ਉਹਦੇ ਨਾਲ ਸੰਬੰਧਿਤ ਗੱਲਬਾਤ ਹੋਣੀ ਸੀ। ਪਰ ਜਦੋਂ 11 ਫਰਵਰੀ ਨੂੰ ਓਪਨ ਏ ਆਈ ਦੇ ਅਧਿਕਾਰੀ ਬੀ ਸੀ ਦੀ ਸਰਕਾਰ ਦੇ ਓਫੀਸ਼ੀਅਲਸ ਨੂੰ ਮਿਲਦੇ ਨੇ ਤਾਂ ਉਹ ਇੱਕ ਦਿਨ ਪਹਿਲਾਂ ਹੋਈ ਇਸ ਸ਼ੂਟਿੰਗ ਬਾਰੇ ਇਹ ਨਹੀਂ ਦੱਸਦੇ ਬੀ ਸੀ ਦੇ ਗਵਰਨਮੈਂਟ ਨੂੰ ਕਿ ਸਾਡੇ ਕੋਲ ਇਹਦੇ ਨਾਲ ਸੰਬੰਧਿਤ ਕੋਈ ਐਵੀਡੈਂਸ ਹੈ ਕਿ ਇਸ ਵਿਅਕਤੀ ਦਾ ਅਕਾਊਂਟ ਅਸੀਂ ਪਿਛਲੇ ਸਾਲ ਬੈਨ ਕੀਤਾ ਸੀ। ਪਰ 11 ਫਰਵਰੀ ਨੂੰ ਹੋਈ ਬੀ ਸੀ ਦੇ ਅਧਿਕਾਰੀਆਂ ਨਾਲ ਇਸ ਮੀਟਿੰਗ ਤੋਂ ਬਾਅਦ ਅਗਲੇ ਦਿਨ 12 ਫਰਵਰੀ ਨੂੰ ਓਪਨ ਏ ਆਈ ਜਿਹੜੀ ਕਿ US ਬੇਸਡ ਕੰਪਨੀ ਹੈ ਉਹ FBI ਨੂੰ ਅਮਰੀਕਾ ਦੇ ਵਿੱਚ ਸੰਪਰਕ ਕਰਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਨੂੰ RCMP ਦੇ ਨਾਲ ਸਾਡਾ ਕੰਟੈਕਟ ਕਰਵਾਓ ਕਿਉਂਕਿ ਸਾਡੇ ਕੋਲ ਟੰਬਲਰ ਰਿਜ ਦੇ ਵਿੱਚ ਵਾਪਰੀ ਸ਼ੂਟਿੰਗ ਨਾਲ ਸੰਬੰਧਿਤ ਕੋਈ ਪੋਟੈਂਸ਼ੀਅਲ ਐਵੀਡੈਂਸ ਹੋ ਸਕਦਾ ਹੈ। ਓਪਨ ਏ ਆਈ ਦਾ ਇਹ ਕਹਿਣਾ ਵੀ ਸਾਨੂੰ ਜਿੱਦਾਂ ਹੀ ਪਤਾ ਲੱਗਿਆ, ਜਿੱਦਾਂ ਹੀ ਸਾਨੂੰ ਇਹ ਪਤਾ ਲੱਗਿਆ ਵੀ ਸ਼ੂਟਰ ਦੀ ਆਈਡੈਂਟੀ ਕੀ ਆ, ਕਹਿੰਦੇ ਇਸ 'ਤੇ FBI ਨੂੰ ਰੀਚ ਆਊਟ ਕੀਤਾ ਤਾਂ ਕਿ ਅਸੀਂ ਬਣਦੀ ਜਿਹੜੀ ਇਨਫੋਰਮੇਸ਼ਨ RCMP ਤੱਕ ਪਹੁੰਚਦੀ ਕਰ ਸਕੀਏ। ਹੁਣ ਸਵਾਲ ਇਹ ਆ, ਜੇ ਕੰਪਨੀਆਂ ਕੋਲ ਇਹੋ ਜਿਹੀ ਇੰਟੈਲੀਜੈਂਸ ਹੈਗੀ ਆ ਵੀ ਕੋਈ ਵਿਅਕਤੀ ਖਤਰਾ ਬਣ ਸਕਦਾ ਤਾਂ ਉਹਦਾ ਕੀਤਾ ਕੀ ਜਾਵੇ? ਇਹ ਬਹੁਤ ਵੱਡਾ ਸਵਾਲ ਆ ਜਿਹਦੇ ਬਾਰੇ ਸਾਡੀਆਂ ਗਵਰਨਮੈਂਟਸ ਨੂੰ ਇਨ ਵੇਰੀਅਸ ਕੰਟਰੀਜ਼ ਇਸ ਸਵਾਲ ਦਾ ਜਵਾਬ ਲੱਭਣਾ ਪੈਣਾ। ਇਸ ਕੇਸ ਦੇ ਵਿੱਚ ਚੈਟ ਜੀ ਪੀ ਟੀ ਨੇ ਓਪਨ ਏ ਆਈ ਨੇ ਉਹਦਾ ਖਾਤਾ ਬੰਦ ਕਰਤਾ ਜੈਸੀ ਵੈਨ ਰੂਟ ਸੈਲਾਰ ਦਾ, ਪਰ ਖਾਤਾ ਬੰਦ ਕਰਨ ਨਾਲ ਖਤਰਾ ਟਲਿਆ ਨਹੀਂ। ਜੋ ਸ਼ੂਟਿੰਗ ਦੀ ਘਟਨਾ 10 ਫਰਵਰੀ ਨੂੰ ਹੋ ਗਈ, ਜਿਹੜੇ ਪਰਿਵਾਰ ਉਜਾੜੇ ਗਏ, ਜਿਨ੍ਹਾਂ ਨੇ ਆਪਣੇ ਬੱਚੇ ਗਵਾ ਦਿੱਤੇ, ਜਿਨ੍ਹਾਂ ਦੇ ਬੱਚੇ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਉਹਨਾਂ ਦੇ ਮਨ 'ਤੇ ਸੋਚੋ ਕੀ ਬੀਤਣੀ ਆ ਜਿਹਨਾਂ ਨੂੰ ਜਦੋਂ ਆਹ ਪਤਾ ਲੱਗ ਹੀ ਗਿਆ ਕਿ ਇਸ ਵਿਅਕਤੀ ਦੀਆਂ ਐਕਟੀਵਿਟੀਜ਼ ਜੇ ਚੈਟ ਜੀ ਪੀ ਟੀ ਨੂੰ ਪਤਾ ਸੀ ਅਤੇ ਉਹ ਇੰਨੀਆਂ ਕੰਸਰਨਿੰਗ ਸੀ ਕਿ ਉਹਨਾਂ ਨੇ ਇਹਦਾ ਖਾਤਾ ਬੰਦ ਕੀਤਾ, ਅਤੇ ਇਸ ਵਿਅਕਤੀ ਦਾ ਰਾਹ ਰੋਕਿਆ ਕਿਉਂ ਨਹੀਂ ਗਿਆ ਇਨ ਅਦਰ ਵੇਜ਼? ਇਹ ਉਸੇ ਸਵਾਲਾਂ ਦੀ ਲੜੀ ਦੇ ਵਿੱਚ ਸ਼ਾਮਲ ਹੋ ਗਿਆ ਕਿ ਜੇ ਮੈਂਟਲ ਹੈਲਥ ਚੈਲੇਂਜਿਸ ਇਸ ਵਿਅਕਤੀ ਦੇ ਸਨ ਤਾਂ ਉਹਨਾਂ ਨੂੰ ਪਹਿਲਾਂ ਆਈਡੈਂਟੀਫਾਈ ਕਰਕੇ ਕਿਉਂ ਨਹੀਂ ਐਡਰੈਸ ਕੀਤਾ ਗਿਆ। ਜੇ ਗਨਸ ਇਸ ਦੇ ਘਰ ਤੋਂ ਜ਼ਬਤ ਕੀਤੀਆਂ ਗਈਆਂ ਸੀ ਉਹ ਗਨਸ ਵਾਪਸ ਕਿਉਂ ਕੀਤੀਆਂ ਗਈਆਂ? ਹਾਲਾਂਕਿ ਜਿਹੜੀਆਂ ਗਨਸ ਸ਼ੂਟਿੰਗ ਦੇ ਵਿੱਚ ਵਰਤੀਆਂ ਗਈਆਂ ਇਹ ਉਹ ਵਾਲੀਆਂ ਗਨਸ ਨਹੀਂ ਸੀ ਜਿਹੜੀਆਂ ਕਿ ਮੋੜੀਆਂ ਗਈਆਂ, ਪਰ ਫਿਰ ਵੀ ਇੱਕ ਜਿਹੜਾ ਓਵਰਆਲ ਮਾਹੌਲ ਇਸ ਸਾਰੀ ਸਥਿਤੀ ਦੇ ਆਲੇ ਦੁਆਲੇ ਬਣਿਆ ਹੋਇਆ ਸੀ, ਬਣਿਆ ਹੋਇਆ ਸੀ, ਉਹ ਇੱਕ ਬਹੁਤ ਵੱਡਾ ਕੰਸਰਨ ਜ਼ਰੂਰ ਜ਼ਾਹਰ ਕਰਦਾ। ਐਕਚੁਅਲੀ ਅਬਾਊਟ ਦ ਗਨਸ ਇਟਸ ਨੋਟ ਨੋਨ ਯੈਟ ਕਿ ਉਹ ਗਨਸ ਦਾ ਸੋਰਸ ਕੀ ਸੀ ਜਿਹੜੀਆਂ ਗਨ ਸ਼ੂਟਿੰਗ 'ਚ ਵਰਤੀਆਂ ਗਈਆਂ। ਸੋ ਕਈ ਅਜਿਹੇ ਪੋਟੈਂਸ਼ੀਅਲ ਪੁਆਇੰਟਸ ਆਏ ਜਿਨ੍ਹਾਂ 'ਤੇ ਜਿਹੜੀ ਇੰਟਰਵੈਂਸ਼ਨ ਸੀ ਕੀ ਉਹ ਇਸ ਹਾਦਸੇ ਨੂੰ ਜਾਂ ਇਸ ਅਟੈਕ ਨੂੰ ਰੋਕ ਸਕਦੀ ਸੀ, ਉਹਦੇ ਵਿੱਚ ਹੁਣ ਓਪਨ ਏ ਆਈ ਅਤੇ ਚੈਟ ਜੀ ਪੀ ਟੀ ਦਾ ਨਾਮ ਵੀ ਸ਼ਾਮਲ ਹੋ ਗਿਆ। ਜਿਹੜੀ ਸਾਡੀ ਇੱਥੇ ਦੇਖੋ ਕੈਨੇਡਾ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਰੈਗੂਲੇਟ ਕਰਨ ਲਈ ਕਲੀਅਰ ਫਰੇਮਵਰਕ ਐਸਟੈਬਲਿਸ਼ ਕਰਨਾ ਬੜਾ ਇੰਪੋਰਟੈਂਟ ਆ। ਫੈਡਰਲੀ ਇੱਥੇ ਕੈਨੇਡਾ ਦੇ ਵਿੱਚ ਸਾਡੇ ਕੋਲ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਿਨਿਸਟਰੀ ਹੈਗੀ ਆ, ਸਾਬਕਾ ਬ੍ਰੌਡਕਾਸਟਰ ਰਹੇ ਐਵਨ ਸੋਲਮਨ ਉਸ ਦੇ ਮਿਨਿਸਟਰ ਵੀ ਨੇ। ਫੈਡਰਲ ਸਰਕਾਰ ਨੇ ਜਿਹੜੀ ਇੱਕ ਲੈਜਿਸਲੇਸ਼ਨ ਬਣਾਈ ਸੀ 2022 ਦੇ ਵਿੱਚ ਨਾ, ਇੱਕ ਲੈਜਿਸਲੇਸ਼ਨ ਇਨੀਸ਼ੀਏਟ ਕੀਤੀ ਸੀ ਜਿਹਦੇ ਵਿੱਚ ਕਿ ਇਹ ਦੇਖਣਾ ਸੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਅਸੀਂ ਕਿਵੇਂ ਰੈਗੂਲੇਟ ਕਰਨਾ। ਪਰ ਪਿਛਲੇ ਸਾਲ ਜਨਵਰੀ ਦੇ ਵਿੱਚ ਜਦੋਂ ਜਸਟਿਨ ਟਰੂਡੋ ਨੇ ਰਿਜ਼ਾਈਨ ਕੀਤਾ ਅਤੇ ਪਾਰਲੀਮੈਂਟ ਨੂੰ ਪ੍ਰੋਰੋਗ ਕੀਤਾ, ਜਿਹੜੀ ਉਹ ਵਾਲੀ ਲੈਜਿਸਲੇਸ਼ਨ ਸੀ ਉਹ ਉੱਥੇ ਹੀ ਉਹ ਖਤਮ ਹੋ ਗਈ, ਉੱਥੇ ਅੱਗੇ ਕੰਮ ਹੋ ਨਹੀਂ ਸਕਿਆ। ਕਿਉਂਕਿ ਜਦੋਂ ਪਾਰਲੀਮੈਂਟ ਪ੍ਰੋਰੋਗ ਹੁੰਦੀ ਹੈ ਜਿਹੜੇ ਬਿੱਲ ਪ੍ਰਜੈਂਟ ਹੋਏ ਹੁੰਦੇ ਨੇ ਜਿਨ੍ਹਾਂ 'ਤੇ ਪ੍ਰੋਗਰੈਸ ਚੱਲ ਰਹੀ ਹੁੰਦੀ ਆ ਉਹ ਸਾਰੇ ਪਰਜ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ ਉੱਥੇ ਹੀ। ਇਸ ਵੇਲੇ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਇੱਕ ਵੋਲੰਟਰੀ ਕੋਡ ਆਫ ਕੰਡਕਟ ਹੈਗਾ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਕੰਪਨੀਆਂ ਵਾਸਤੇ। ਜਿੰਨੀਆਂ ਵੀ ਮੇਜਰ ਏ ਆਈ ਕੰਪਨੀਜ਼ ਨੇ ਉਹਨਾਂ ਨੇ ਸਾਈਨ ਕੀਤਾ ਹੋਇਆ ਵੋਲੰਟਰੀ ਕੋਡ ਆਫ ਕੰਡਕਟ, ਪਰ ਪ੍ਰੋਬਲਮ ਇਹ ਆ ਲੀਗਲੀ ਬਾਇੰਡਿੰਗ ਨਹੀਂ ਹੈਗਾ। ਜੇ ਲੀਗਲੀ ਬਾਇੰਡਿੰਗ ਹੀ ਨਹੀਂ ਹੈ ਫਿਰ ਉਹਦਾ ਫਾਇਦਾ ਕੀ? ਫਿਰ ਤਾਂ ਸਿਰਫ ਕਾਗਜ਼ਾਂ ਦੀ ਖਾਨਾ ਪੂਰਤੀ ਆ। ਜਦੋਂ ਲਾਈਕ ਇਸ ਸਾਈਡ ਕਿ ਜਦੋਂ ਪਾਰਲੀਮੈਂਟ ਪਿਛਲੇ ਸਾਲ ਪ੍ਰੋਰੋਗ ਕੀਤੀ ਗਈ ਉਦੋਂ ਜਿਹੜਾ ਉਹ ਬਿੱਲ ਸੀਗਾ, ਬਿੱਲ ਸੀ 63 ਸੀ, ਉਹ ਵੀ ਖਤਮ ਹੋ ਗਿਆ। ਹੁਣ ਜਿਹੜਾ ਔਨਲਾਈਨ ਹਾਰਮਸ ਬਿੱਲ ਹੈ, ਕਾਰਨੀ ਦੀ ਸਰਕਾਰ ਵੱਲੋਂ ਨਵਾਂ ਬਿੱਲ ਡਰਾਫਟ ਕੀਤਾ ਜਾ ਰਿਹਾ, ਨਵੇਂ ਬਿੱਲ ਦੇ ਵਿੱਚ ਉਮੀਦ ਜਿਤਾਈ ਜਾ ਰਹੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਚੈਟ ਬੋਟਸ ਨਾਲ ਸੰਬੰਧਿਤ ਸਪੈਸੀਫਿਕਲੀ ਕੁਝ ਜਿਹੜੀਆਂ ਮਦਾਂ ਨੇ ਉਹ ਇਨਕਲੂਡ ਕੀਤੀਆਂ ਜਾਣਗੀਆਂ। ਪਰ ਇਹ ਮਦਾਂ ਕੀ ਹੁੰਦੀਆਂ ਨੇ, ਲਾਗੂ ਕਿਵੇਂ ਹੁੰਦੀਆਂ ਨੇ, ਇਹਨਾਂ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਂਦਾ, ਦੈਟ ਰਿਮੇਨਸ ਟੂ ਬੀ ਸੀਨ। ਇਹ ਸਾਰੀ ਗੱਲ ਦੇਖੋ ਤੁਸੀਂ ਇਸ ਸੰਦਰਭ ਦੇ ਵਿੱਚ ਵੀ ਦੇਖੋ। ਹੁਣ ਕਈਆਂ ਦਾ ਇਹ ਕਹਿਣਾ ਵੀ ਕੀ ਤੁਸੀਂ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਤੁਸੀਂ ਲਾਅ ਐਨਫੋਰਸਮੈਂਟ ਦੀ ਐਕਸਟੈਂਸ਼ਨ ਤਾਂ ਨਹੀਂ ਬਣਾ ਦਿਓਗੇ ਕਿਤੇ? ਫਿਰ ਗੱਲ ਆ ਜਾਂਦੀ ਹੈ ਵੀ ਜੀ ਚਾਰਟਰ ਰਾਈਟਸ ਨਹੀਂ ਪ੍ਰੋਟੈਕਟ ਹੋਣੇ, ਚਾਰਟਰ ਰਾਈਟਸ ਦਾ ਘਾਣ ਹੋ ਜਾਏਗਾ। ਕਈ ਜੇ ਐਕਸਪਰਟਸ ਦਾ ਇਹ ਕਹਿਣਾ ਵੀ ਤੁਸੀਂ ਇਹ ਸੋਚ ਕੇ ਦੇਖੋ ਕਿ ਚੈਟ ਜੀ ਪੀ ਟੀ ਜੇ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਪਿਛਲੇ ਸਾਲ ਜੂਨ 'ਚ, ਅਤੇ ਪੁਲਿਸ ਜੈਸੀ ਵੈਨ ਰੂਟਸਲਾਰ ਦੇ ਘਰ ਚਲੀ ਜਾਂਦੀ ਅਤੇ ਅੱਗੇ ਕੁਝ ਵੀ ਨਾ ਹੁੰਦਾ, ਤਾਂ ਫਿਰ ਦੇਖੋ ਉਹਦੇ ਮਨ ਦੇ ਉੱਪਰ ਕਿੰਨਾ ਬੋਝ ਪੈ ਜਾਣਾ ਸੀ। ਉਹ ਤਾਂ ਪਹਿਲਾਂ ਹੀ ਮੈਂਟਲ ਹੈਲਥ ਦਾ ਸ਼ਿਕਾਰ ਸੀ। ਪਰ ਇਹਦਾ ਦੂਜਾ ਪਹਿਲੂ ਇਹ ਆ, ਮੈਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਅਤੇ ਇਹ ਇੰਪੋਰਟੈਂਟ ਆ ਯਾਦ ਰੱਖਣਾ, ਕਿਸੇ ਇੱਕ ਵਿਕਟਿਮ ਨੂੰ ਜਾਂ ਕਿਸੇ ਇੱਕ ਸਫ਼ਰ ਕਰ ਰਹੇ ਵਿਅਕਤੀ ਨੂੰ ਬਚਾਉਣ ਦੇ ਵਾਸਤੇ ਤੁਸੀਂ ਅਜਿਹੇ ਹਾਲਾਤ ਨਹੀਂ ਪੈਦਾ ਕਰ ਸਕਦੇ ਕਿ ਤੁਸੀਂ 100 ਹੋਰ ਵਿਕਟਮਸ ਪੈਦਾ ਕਰ ਲਓ। ਇਹ ਸਾਡੇ ਸਿਸਟਮ ਦੇ ਵਿੱਚ ਅਨਫੋਰਚੁਨੇਟਲੀ ਹੁੰਦਾ ਪਿਆ। ਹੁਣ ਇਹ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੂੰ ਕਿਵੇਂ ਹੋਰ ਬਿਹਤਰ ਰੈਗੂਲੇਟ ਕੀਤਾ ਜਾਏਗਾ, ਇਹਨਾਂ ਦੇ ਉੱਪਰ ਕਿਹੋ ਜਿਹੀਆਂ ਸ਼ਰਤਾਂ ਲਾਈਆਂ ਜਾਣਗੀਆਂ ਇਹ ਦੇਖਣਾ ਹੋਏਗਾ। ਪਰ ਇਹ ਨਾ ਭੁੱਲੀਏ ਟੰਬਲਰ ਰਿਜ ਵਾਲੀ ਘਟਨਾ ਦੇ ਵਿੱਚ ਪੁਲਿਸ ਅਤੇ ਮੈਂਟਲ ਹੈਲਥ ਪ੍ਰੋਫੈਸ਼ਨਲਸ ਆਲਰੇਡੀ ਇਨਵੋਲਵਡ ਸੀਗੇ, ਵੈਪਨਸ ਆਲਰੇਡੀ ਸੀਜ਼ ਹੋ ਚੁੱਕੇ ਸੀ, ਅਤੇ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਚੈਟ ਜੀ ਪੀ ਟੀ ਨੇ ਇਸ ਸ਼ੂਟਰ ਦਾ ਖਾਤਾ ਪਿਛਲੇ ਸਾਲ ਬੰਦ ਕਰ ਦਿੱਤਾ ਸੀ। ਇੰਨੇ ਸਾਰੇ ਰੈੱਡ ਫਲੈਗਸ ਹੋਣ ਦੇ ਬਾਵਜੂਦ ਸਾਡਾ ਸਿਸਟਮ ਇਸ ਅਟੈਕ ਨੂੰ ਰੋਕ ਨਹੀਂ ਸਕਿਆ। ਇਹਦੇ ਉੱਪਰ ਮੰਥਨ ਕੀਤਾ ਜਾਣਾ ਬਹੁਤ ਜ਼ਰੂਰੀ ਆ। ਓਨਟੈਰੀਓ ਦੇ ਵਿੱਚੋਂ ਜਿਹੜੀ ਖਬਰ ਆਈ ਸੀ ਕਿ ਟੋਰੋਂਟੋ ਪੁਲਿਸ ਦੇ ਅਫਸਰਾਂ ਨੂੰ ਚਾਰਜ ਕੀਤਾ ਗਿਆ, 7 ਮੌਜੂਦਾ ਪੁਲਿਸ ਅਫਸਰ, 1 ਸਾਬਕਾ ਰਿਟਾਇਰਡ ਪੁਲਿਸ ਅਫਸਰ, ਕਿ ਉਹਨਾਂ ਦੇ ਆਰਗਨਾਈਜ਼ ਕ੍ਰਾਈਮ ਦੇ ਨਾਲ ਸੰਬੰਧ ਸੀ। ਉਹਦੇ ਵਿੱਚ ਵੀ ਇੱਕ ਨਵੀਂ ਗੱਲ ਸਾਹਮਣੇ ਆਉਂਦੀ ਪਈ ਆ। ਇਸ ਸਾਰੀ ਕਹਾਣੀ ਦੇ ਵਿੱਚ ਜਿਹੜਾ ਸੈਂਟਰਲ ਕਰੈਕਟਰ ਆ ਬੰਦਾ, ਉਹਦਾ ਨਾਮ ਹੈ ਬ੍ਰਾਇਨ ਡਾ ਕੋਸਟਾ। ਇਹ ਪੁਲਿਸ ਅਫਸਰ ਨਹੀਂ ਹੈ ਪਰ ਇੱਕ ਸੈਂਟਰਲ ਵਿਲਨ ਲਗਾ ਲਓ ਇਸ ਸਾਰੀ ਸਟੋਰੀ ਦਾ। ਇਸ ਵਿਅਕਤੀ ਖਿਲਾਫ ਵੀ ਪਿਛਲੇ ਸਾਲਾਂ ਦੇ ਵਿੱਚ ਮੁਕੱਦਮਾ ਚੱਲਿਆ ਸੀ ਅਤੇ ਚਾਰਟਰ ਰਾਈਟਸ ਦਾ ਹਵਾਲਾ ਦੇ ਕੇ ਉਹ ਮੁਕੱਦਮਾ ਸਟੇ ਕਰ ਦਿੱਤਾ ਗਿਆ ਸੀ। ਕਹਾਣੀ ਸਾਰੀ ਕੀ ਆ, 2019 ਦੇ ਵਿੱਚ ਬ੍ਰਾਇਨ ਡਾ ਕੋਸਟਾ ਨਾਮ ਦਾ ਵਿਅਕਤੀ ਟੋਰੋਂਟੋ ਪੁਲਿਸ ਨੇ ਅਰੈਸਟ ਕੀਤਾ। ਇਹਦੇ ਕੋਲ 7 ਕਿਲੋ ਕੋਕੇਨ ਮਿਲੀ ਸੀ ਅਤੇ ਇਹਦੇ ਕੋਲ ਕਾਫੀ ਸਾਰਾ ਕੈਸ਼ ਵੀ ਸੀਗਾ। ਇਸ ਨੂੰ ਟਾਰਗੇਟ 1 ਦਾ ਨਾਮ ਦਿੱਤਾ ਗਿਆ ਸੀ ਇੱਕ ਮੇਜਰ ਡਰੱਗ ਇਨਵੈਸਟੀਗੇਸ਼ਨ ਦੇ ਵਿੱਚ। ਪਰ ਜਦੋਂ ਇਹਦੀ ਟ੍ਰਾਇਲ ਸ਼ੁਰੂ ਹੋਣੀ ਸੀ, ਸੋ 2019 ਦੇ ਵਿੱਚ ਇਹ ਅਰੈਸਟ ਹੁੰਦਾ, ਮੇਜਰ ਇਨਵੈਸਟੀਗੇਸ਼ਨ ਚੱਲਦੀ ਆ ਅਤੇ ਉਹਦੇ ਵਿੱਚ ਇਹ ਟਾਰਗੇਟ 1 ਦਾ ਇਹਨੂੰ ਨਾਮ ਦਿੱਤਾ ਜਾਂਦਾ। 2023 ਦੇ ਵਿੱਚ ਇਹਦੇ ਖਿਲਾਫ਼ ਟ੍ਰਾਇਲ ਚੱਲਣੀ ਸੀ ਅਤੇ ਫੈਡਰਲ ਸਰਕਾਰ ਨੇ ਸਡਨਲੀ ਬ੍ਰਾਇਨ ਡੇ ਕੋਸਟਾ ਨਾਂ ਦੇ ਇਸ ਵਿਅਕਤੀ ਖਿਲਾਫ਼ ਲੱਗੇ ਚਾਰਜਿਸ ਡਰੋਪ ਕਰ ਦਿੱਤੇ, ਸਾਰੇ ਚਾਰਜਿਸ ਡਰੋਪ ਕਰ ਦਿੱਤੇ। ਹੁਣ ਜਿਹੜਾ ਇਹ ਵਿਅਕਤੀ ਹੈ, ਹੀ ਇਜ਼ ਬੈਕ ਇਨ ਦਾ ਸਪੋਟਲਾਈਟ। ਕਿਉਂ? ਕਿਉਂਕਿ ਜਿਹੜਾ ਪ੍ਰੋਜੈਕਟ ਸਾਊਥ, ਜਿਹਦੇ ਅਧੀਨ ਟੋਰੋਂਟੋ ਦੀ ਪੁਲਿਸ ਦੇ 7 ਮੌਜੂਦਾ ਅਤੇ 1 ਸਾਬਕਾ ਅਫਸਰ ਦੇ ਉੱਪਰ ਕਰਪਸ਼ਨ ਦੇ ਚਾਰਜਿਸ ਲੱਗੇ ਨੇ, ਉਸ ਦੇ ਵਿੱਚ ਇਸ ਵਿਅਕਤੀ ਦਾ ਨਾਮ ਫਿਰ ਬੋਲਣ ਲੱਗ ਪਿਆ ਕਿ ਇਸਨੇ, ਇਹਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਇਸਨੇ ਟੋਰੋਂਟੋ ਦੇ ਇੱਕ ਪੁਲਿਸ ਅਫਸਰ ਦੇ ਨਾਲ ਰਲ ਕੇ ਕੀ ਕੰਮ ਕੀਤਾ। ਇੱਕ ਤਾਂ ਕਰੈਕਸ਼ਨਜ਼ ਆਫਿਸਰ ਦੀ ਜਾਣਕਾਰੀ ਸਾਂਝੀ ਕੀਤੀ, ਉਸ ਹਿੱਟਮੈਨ ਨੂੰ ਇਹ ਜਾਣਕਾਰੀ ਦਿੱਤੀ ਜਿਹਦੇ ਨਾਲ ਕਿ ਰਲ ਕੇ ਮਰਡਰ ਦੀ ਕੰਸਪੀਰੇਸੀ ਰਚਾਈ ਜਾ ਰਹੀ ਸੀ। ਇਲੀਗਲ ਕੈਨੇਬਿਸ ਸ਼ੋਪਸ, ਮੈਰੋਵਾਨਾ ਦੀਆਂ ਇਲੀਗਲ ਦੁਕਾਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਇਸ ਵਿਅਕਤੀ ਉੱਪਰ ਦੋਸ਼ ਲੱਗੇ ਨੇ ਕਿ ਇਸਨੇ ਪੁਲਿਸ ਅਫਸਰਾਂ ਨੂੰ ਰਿਸ਼ਵਤ ਦਿੱਤੀ ਸੀ ਅਤੇ ਪੁਲਿਸ ਦੀਆਂ ਚੋਰੀ ਕੀਤੀਆਂ ਯੂਨੀਫਾਰਮਸ ਦੀ ਤਸਕਰੀ ਦੇ ਵਿੱਚ ਵੀ ਇਹ ਇਨਵੋਲਵ ਸੀ। ਸੋ ਅਜਿਹੇ ਵਿਅਕਤੀ ਦੇ ਉੱਪਰ 2019 ਦੇ ਵਿੱਚ ਜਦੋਂ ਚਾਰਜਿਸ ਲੱਗਦੇ ਨੇ, 2023 ਦੇ ਵਿੱਚ ਇਹਦਾ ਮੁਕੱਦਮਾ ਅਦਾਲਤ ਜਾਣਾ ਹੁੰਦਾ, ਪਰ ਇਹਦੇ ਉੱਪਰ ਲੱਗੇ ਚਾਰਜਿਸ ਨੂੰ ਇਸ ਕਰਕੇ ਸਟੇ ਕਰ ਦਿੱਤਾ ਗਿਆ ਕਿਉਂਕਿ ਇਹ ਕਿਹਾ ਸੀ, ਇਹ ਤਰਕ ਇਹ ਦਿੱਤਾ ਗਿਆ ਕਿ ਇਹਦੇ ਚਾਰਟਰ ਰਾਈਟਸ ਦੀ ਉਲੰਘਣਾ ਹੋ ਜਾਏਗੀ। ਸਟੇ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਵੱਲੋਂ ਸਾਰੀ ਪ੍ਰੋਸੀਕਿਊਸ਼ਨ ਰੋਕ ਦਿੱਤੀ ਜਾਂਦੀ ਆ, ਕਿਉਂਕਿ ਇਸ ਵਿਅਕਤੀ ਉੱਪਰ 2019 'ਚ ਲੱਗੇ ਚਾਰਜਿਸ ਸਟੇ ਕਰ ਦਿੱਤੇ ਗਏ ਸੀ। ਅਤੇ ਇਸ ਇਹਦੇ ਘਰ ਦੇ ਵਿੱਚੋਂ ਹਾਲਾਂਕਿ ਕੋਕੇਨ ਲੱਭ ਵੀ ਗਈ ਸੀ, ਪਰ ਇਹ ਕਦੇ ਵੀ ਕਿਸੇ ਜਿਊਰੀ ਦੇ ਮੂਹਰੇ ਪੇਸ਼ ਨਹੀਂ ਹੋਇਆ। ਸੋ ਹੁਣ ਇਹਦੇ ਵਿੱਚ ਕੀ ਕਰਪਸ਼ਨ ਦੇ ਕੋਈ ਹੋਰ ਨਵੇਂ ਐਂਗਲ ਵੀ ਸਾਹਮਣੇ ਆਉਂਦੇ ਨੇ? ਕਿੰਨੀ ਵਾਰ ਆਪਾਂ ਇਹ ਗੱਲ ਕੀਤੀ ਆ ਕਿ ਚਾਰਟਰ ਆਫ ਰਾਈਟਸ ਐਂਡ ਫਰੀਡਮਸ, ਕਈ ਵਾਰ ਇੰਝ ਲੱਗਦਾ ਕਿ ਸਿਰਫ ਕ੍ਰਿਮੀਨਲਸ ਦੇ ਰਾਈਟਸ ਦੀ ਹੀ ਰੱਖਿਆ ਕਰ ਰਿਹਾ ਆਮ ਲੋਕਾਂ ਦੇ, ਕਿ ਚਾਰਟਰ ਆਫ ਰਾਈਟਸ ਐਂਡ ਫਰੀਡਮਸ, ਕਈ ਵਾਰ ਇੰਝ ਲੱਗਦਾ ਕਿ ਸਿਰਫ ਕ੍ਰਿਮੀਨਲਸ ਦੇ ਰਾਈਟਸ ਦੀ ਹੀ ਰੱਖਿਆ ਕਰ ਰਿਹਾ, ਆਮ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਹੋ ਰਹੀ। ਚਾਰਟਰ ਰਾਈਟਸ ਦੀ ਆੜ ਦੇ ਵਿੱਚ ਜਿਹੜੇ ਕਈ ਮਹਿੰਗੇ ਵਕੀਲ ਨੇ, ਉਹ ਕ੍ਰਿਮੀਨਲਸ ਨੂੰ ਬਚਾ ਕੇ ਲੈ ਜਾਂਦੇ ਆ ਅਦਾਲਤ ਦੀ ਨੱਕ ਦੇ ਹੇਠੋਂ। ਦਿਸ ਇਜ਼ ਅਨਦਰ ਵਨ ਆਫ ਦੋਜ਼ ਐਗਜ਼ਾਮਪਲਸ ਕਿ ਜੇ ਇਹ ਵਿਅਕਤੀ ਵੀ 2019 'ਚ ਅਰੈਸਟ ਹੋਇਆ, ਜੇ 2023 ਦੇ ਵਿੱਚ ਹੀ ਇਹਨੂੰ ਅੱਗੇ ਫਰਦਰ ਐਪਰੀਹੈਂਡ ਕਰ ਲਿਆ ਜਾਂਦਾ ਅਤੇ ਕਾਰਵਾਈ ਚੱਲ ਪੈਂਦੀ, ਤਾਂ ਸ਼ਾਇਦ ਅਸੀਂ ਬਾਕੀ ਦੀਆਂ ਕਈ ਹੋਰ ਗੰਭੀਰ ਵੱਡੀਆਂ ਸਮੱਸਿਆਵਾਂ ਤੋਂ ਬਚ ਜਾਂਦੇ। ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ ਕਹਿੰਦੇ ਤਾਂ ਹੈਗੇ ਹਾਂ ਅਸੀਂ, ਪਰ ਮੈਨੂੰ ਲੱਗਦਾ ਨਹੀਂ ਵੀ ਸਾਡਾ ਸਿਸਟਮ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ ਦੇ ਵਿੱਚ ਬਿਲੀਵ ਕਰਦਾ ਜਾਂ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਕੰਡਕਟ ਕਰਦਾ ਕਿ ਅਸੀਂ ਸਮੱਸਿਆ ਨੂੰ ਪਣਪਣ ਤੋਂ ਪਹਿਲਾਂ ਹੀ ਰਿਜ਼ੋਲਵ ਕਰ ਲਈਏ। ਸਮੱਸਿਆ ਪਣਪਦੀ ਹੈ, ਵੱਧਦੀ ਆ, ਹੋਰ ਜ਼ਿਆਦਾ ਵੱਧਦੀ ਫੁੱਲਦੀ ਰਹਿੰਦੀ ਆ, ਸਾਡਾ ਸਿਸਟਮ ਸੁੱਤਾ ਰਹਿੰਦਾ। ਉਹਦੀ ਐਗਜ਼ਾਮਪਲ ਇੱਕ ਹੋਰ ਹੈ। ਉਸ ਤੋਂ ਪਹਿਲਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ 2019 ਦੇ ਵਿੱਚ ਇੱਕ ਵਿਅਕਤੀ ਜਿੱਥੋਂ ਕਿ ਜਿਹਦੇ ਘਰ 'ਚੋਂ ਕੋਕੇਨ ਦੀਆਂ ਬ੍ਰਿਕਸ ਲੱਭੀਆਂ, ਕੋਕੇਨ ਵੱਡੀ ਮਾਤਰਾ 'ਚ ਮਿਲੀ, ਕੈਸ਼ ਮਿਲਿਆ, ਉਹਦੇ ਉੱਪਰ ਜਿਹੜੇ ਚਾਰਜਿਸ ਲੱਗੇ 2023 ਜਦੋਂ ਟ੍ਰਾਇਲ ਚੱਲਣ ਲੱਗੀ ਤਾਂ ਪੁਲਿਸ ਵੱਲੋਂ ਜਾਂ ਸੋਰੀ ਸਰਕਾਰ ਵੱਲੋਂ ਚਾਰਜਿਸ ਸਟੇ ਕਰ ਦਿੱਤੇ ਗਏ। ਰੀਜ਼ਨ ਕੀ ਹੋਇਆ ਸੀ, ਉਹ ਇੰਪੋਰਟੈਂਟ ਆ, ਉਹ ਗੱਲ ਵੀ ਸਾਂਝੀ ਕਰਨੀ। ਕੋਰਟ ਦੇ ਰੈਕਰਡਸ ਦੇ ਵਿੱਚ ਸਾਹਮਣੇ ਇਹ ਆਉਂਦਾ ਕਿ ਇਹ ਜਿਹੜਾ ਵਿਅਕਤੀ ਸੀ ਡਾ ਕੋਸਟਾ, ਬ੍ਰਾਇਨ ਡਾ ਕੋਸਟਾ, ਇਹਦੇ ਚਾਰਜਿਸ ਇਸ ਕਰਕੇ ਸਟੇ ਕੀਤੇ ਕਿਉਂਕਿ ਇਸ ਦੇ ਵਕੀਲ ਨੇ ਇਹ ਅਰਜ਼ੀ ਲਗਾਈ ਕਿ ਪੁਲਿਸ ਨੇ ਜਿਸ ਹਿਸਾਬ ਦੇ ਨਾਲ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਸੀ ਉਹ ਗੈਰ ਵਾਜਬ ਸੀ, ਗੈਰ ਮੁਨਾਸਿਬ ਸੀ, ਕਿਉਂਕਿ ਪੁਲਿਸ ਨੇ ਬ੍ਰਾਇਨ ਡਾ ਕੋਸਟਾ ਨਾਲ ਜਿਹੜੀ ਇੰਟਰਵਿਊ ਕੀਤੀ ਆ, ਉਹਨੂੰ ਸਵਾਲ ਜਵਾਬ ਕੀਤੇ, ਸਵਾਲ ਜਵਾਬ ਕਰਨ ਤੋਂ ਪਹਿਲਾਂ ਉਸਨੂੰ ਆਪਣੇ ਵਕੀਲ ਨੂੰ ਕਾਲ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਨਾਲ ਹੀ ਕੁਝ ਕੌਨਫੀਡੈਂਸ਼ੀਅਲ ਸੂਤਰਾਂ ਦਾ ਵੀ ਇਸਤੇਮਾਲ ਕੀਤਾ ਸੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ। ਅਤੇ ਬ੍ਰਾਇਨ ਡਾ ਕੋਸਟਾ ਦੇ ਵਕੀਲ ਨੇ, ਇਹਨਾਂ ਦੀ ਫੀਮੇਲ ਲੋਇਰ ਨੇ, ਉਦੋਂ ਇਹ ਵੀ ਸਵਾਲ ਉਠਾਤਾ ਕਿ ਜਿਹੜੇ ਕੌਨਫੀਡੈਂਸ਼ੀਅਲ ਇਨਫੋਰਮੈਂਟਸ ਦੀ ਵਰਤੋਂ ਕੀਤੀ ਗਈ ਆ ਵੀ ਉਹ ਵੀ ਦਰੁਸਤ ਨਹੀਂ ਆ, ਵੀ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਬ੍ਰਾਇਨ ਡਾ ਕੋਸਟਾ ਦੇ ਚਾਰਟਰ ਰਾਈਟਸ ਦੀ ਉਲੰਘਣਾ ਹੋ ਗਈ, ਇਸ ਕਰਕੇ ਇਸ ਵਿਅਕਤੀ ਉੱਪਰ ਲੱਗੇ ਜਿਹੜੇ ਚਾਰਜਿਸ ਸੀ ਉਹ ਸਟੇ ਕਰਨੇ ਪੈ ਗਏ ਸੀ ਫੈਡਰਲ ਸਰਕਾਰ ਨੂੰ। ਸੋ ਇਹਦੇ ਵਿੱਚ ਇੱਕ ਗੱਲ ਫਿਰ ਇਹ ਵੀ ਆਉਂਦੀ ਆ ਕਿ ਕੀ ਪੁਲਿਸ ਆਫਿਸਰਸ ਦੇ ਕੋਲ ਜਿਹੜੀ ਟ੍ਰੇਨਿੰਗ ਹੈ ਜਾਂ ਉਹਨਾਂ ਨੂੰ ਪ੍ਰੋਟੋਕੋਲ ਦੀ ਸਮਝ ਉਹਦੀ ਘਾਟ ਹੈ, ਜਾਂ ਪ੍ਰੋਟੋਕੋਲ ਹੈ ਹੀ ਇੰਨਾ ਸਖਤ ਕਿ ਜਿਹੜੇ ਬੰਦੇ ਦਾ ਰੰਗੇ ਹੱਥੀ ਫੜਿਆ ਜਾਂਦਾ, ਜਿਹਦੇ ਘਰ ਦੇ ਵਿੱਚੋਂ ਤੁਹਾਨੂੰ ਡਰੱਗਸ ਮਿਲ ਜਾਂਦੀਆਂ ਨੇ, ਕੈਸ਼ ਮਿਲ ਜਾਂਦਾ, ਉਹ ਵੀ ਸਾਡੇ ਸਿਸਟਮ ਦੇ ਵਿੱਚੋਂ ਇੱਦਾਂ ਨਿਕਲ ਜਾਂਦਾ। ਕਿਉਂ? ਹਵਾਲਾ ਕੀ ਆ ਕਿ ਚਾਰਟਰ ਰਾਈਟਸ ਦੀ ਉਲੰਘਣਾ ਹੋ ਗਈ ਆ, ਅਤੇ ਉਹੀ ਵਿਅਕਤੀ ਦੁਬਾਰਾ ਤੋਂ ਹੁਣ ਪੁਲਿਸ ਦੀ ਫਾਈਲਾਂ ਦੇ ਵਿੱਚ ਉਹਦਾ ਨਾਮ ਬੋਲ ਰਿਹਾ, ਜਿਹੜਾ ਪੁਲਿਸ ਦਾ ਕਰਪਸ਼ਨ ਵਾਲਾ ਸਕੈਂਡਲ ਟੋਰੋਂਟੋ ਪੁਲਿਸ ਦੇ ਵਿੱਚ ਸਾਹਮਣੇ ਆਇਆ ਉਹਦੇ ਵਿੱਚ। ਸੋ ਹੁਣ ਆਪ ਹਿਸਾਬ ਲਾ ਲਓ, ਸਮਝ ਲਓ ਵੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਕਿ ਜੀ ਸਟੋਕ ਮਾਰਕੀਟ ਡਿੱਗਣ ਪਿੱਛੇ ਅੱਜ ਰੀਜ਼ਨ ਕੀ ਆ। ਰੀਜ਼ਨ ਤਾਂ ਜੀ ਇੱਕੋ ਇੱਕ ਆ, ਡੋਨਲਡ ਟਰੰਪ। ਡੋਨਲਡ ਟਰੰਪ ਨੇ ਜਿਹੜੇ ਟੈਰਿਫਸ ਦਾ ਐਲਾਨ ਕਰ ਦਿੱਤਾ ਸੀ ਫਰਾਈਡੇ, ਕੁਇਕਲੀ ਆਪਾਂ ਇਹਦਾ ਰਿਵਿਊ ਕਰ ਲਈਏ ਕਿ ਫਰਾਈਡੇ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਟਰੰਪ ਵੱਲੋਂ ਜਿਹੜੇ ਟੈਰਿਫਸ ਲਗਾਏ ਗਏ ਨੇ ਜਿਹੜੇ ਇਕਨੋਮਿਕ ਪਾਵਰਸ ਦੀ ਵਰਤੋਂ ਕਰਕੇ, ਵੀ ਉਹ ਗੈਰ ਵਾਜਬ ਨੇ। ਟਰੰਪ ਨੇ ਫਿਰ ਫਰਾਈਡੇ ਇੱਕ ਪ੍ਰੈਸ ਕਾਨਫਰੰਸ ਕੀਤੀ, ਬੜੇ ਅੱਗ ਬਬੂਲੇ ਹੋਏ ਉਹਨਾਂ ਨੇ, ਜਿਹੜੇ ਕੁਝ ਸੁਪਰੀਮ ਕੋਰਟ ਦੇ ਜਸਟਿਸਿਸ ਨੇ ਜਿਨ੍ਹਾਂ ਨੇ ਇਸ ਦੇ ਖਿਲਾਫ ਫੈਸਲਾ ਦਿੱਤਾ ਟਰੰਪ ਦੇ ਖਿਲਾਫ, ਉਹਨਾਂ ਨੇ ਉਹਨਾਂ ਬਾਰੇ ਕੁਝ ਟਿੱਪਣੀਆਂ ਵੀ ਕੀਤੀਆਂ ਨੇ। ਸੋ ਬਹੁਤ ਹੀ ਡੀਟੇਲ 'ਚ ਅਜੇ ਜਾਣ ਦਾ ਸਮਾਂ ਨਹੀਂ ਆ, ਪਰ ਫਰਾਈਡੇ ਟਰੰਪ ਨੇ ਕਿਹਾ ਸੀ ਕਿ ਮੈਂ 10% ਟੈਰਿਫ ਲਗਾ ਰਿਹਾ, ਅਤੇ ਇਹ ਜਿਹੜਾ ਟੈਰਿਫ ਹੈ ਇਹ ਸੈਕਸ਼ਨ 122 ਦੇ ਅਧੀਨ ਲਗਾਇਆ ਗਿਆ ਹੈ ਆਫ ਦ ਟ੍ਰੇਡ ਐਕਟ ਆਫ 1974। 150 ਦਿਨ ਤੱਕ ਇਹ ਟੈਰਿਫ ਲੱਗ ਸਕਦਾ, ਉਸ ਤੋਂ ਬਾਅਦ ਕਾਂਗਰਸ ਦੀ ਅਪਰੂਵਲ ਲੈਣੀ ਪੈਣੀ ਹੈ। 150 ਦਿਨ ਮਤਲਬ ਕਿ 5 ਮਹੀਨੇ। ਹੁਣ ਤੁਸੀਂ ਦੇਖੋ ਕਿ ਡੋਨਲਡ ਟਰੰਪ ਨੇ ਫਿਰ ਕੀ ਕੀਤਾ, ਪਰਸੋਂ ਨੂੰ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ, ਕਹਿੰਦੇ ਨਹੀਂ ਟੈਰਿਫ 10% ਨਹੀਂ 15% ਲਾਉਣਾ, ਅਤੇ 15 ਕਿਉਂਕਿ ਜਿਹੜਾ ਇਹ ਪ੍ਰੋਵੀਜ਼ਨ ਹੈਗਾ ਸੈਕਸ਼ਨ 122 ਆਫ ਦ ਟ੍ਰੇਡ ਐਕਟ ਆਫ 1974, ਇਹਦੇ ਵਿੱਚ ਵੱਧ ਤੋਂ ਵੱਧ ਟੈਰਿਫ 15% ਦਾ ਲੱਗ ਸਕਦਾ 150 ਦਿਨ ਤੱਕ। ਸੋ ਟਰੰਪ ਨੇ ਸ਼ੁੱਕਰਵਾਰ ਐਲਾਨਿਆ ਸੀ 10% ਟੈਰਿਫ, ਸੋ ਵੀਕਐਂਡ 'ਤੇ ਸੋਸ਼ਲ ਮੀਡੀਆ ਪੋਸਟ 'ਚ ਉਹਨੂੰ ਵਧਾ ਕੇ ਕਰਤਾ 15%, ਅਤੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਆਉਂਦੇ ਮਹੀਨਿਆਂ ਦੇ ਵਿੱਚ ਹੋਰ ਕੁਝ ਕਾਨੂੰਨੀ ਤਰੀਕੇ ਵੀ ਲੱਭੇ ਜਾਣਗੇ ਇਹਨਾਂ ਟੈਰਿਫਸ ਨੂੰ ਲਗਾਉਣ ਵਾਸਤੇ। ਸੋ ਉਸ ਅਨਸਰਟਨਟੀ ਦੇ ਚੱਲਦੇ ਇਸ ਵੇਲੇ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਵਾਂਡੋਲ ਹੋਈ ਆ ਕਿ ਟਰੰਪ ਨੇ ਆਖਰ ਕਰਨਾ ਕੀ ਹੈ, ਕਹਾਣੀ ਕਿਹੜੇ ਪਾਸੇ ਨੂੰ ਜਾਣੀ ਹੈ। ਸੋ ਦੈਟਸ ਦ ਰੀਜ਼ਨ। ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਗੱਲਬਾਤ ਕਰਨ ਲਈ ਕੰਟੇਨਰ ਟਰੱਕਿੰਗ ਕਮਿਸ਼ਨਰ ਗਲੈਨ ਮਕੈਨਿਸ ਸ਼ਾਮਲ ਹੋ ਰਹੇ ਨੇ। ਮਿਸ ਮਕੈਨਿਸ, ਵੈਰੀ ਗੁੱਡ ਮਾਰਨਿੰਗ ਟੂ ਯੂ।
ਗੁੱਡ ਮਾਰਨਿੰਗ ਟੂ ਯੂ।
ਸੋ ਯੂਰ ਆਫਿਸ ਪੁੱਟ ਆਊਟ ਰਿਲੀਜ਼ ਔਨ ਫਰਾਈਡੇ ਦੈਟ ਦੇਰ ਇਜ਼ ਅ ਰੇਟ ਇਨਕਰੀਜ਼ ਔਨ ਦਾ ਕਾਰਡਸ ਫੋਰ container truck drivers. Could you give us an overview of what the changes are?
Sure. So one of our mandates under the Container Trucking Act is to set minimum rates that drivers who move containers within the Lower Mainland are to be paid. Mm-hmm. And after a consultation process with the industry, we set the rates. And over the last 3 years, we've been adjusting the rates to inflation to ensure that drivers are keeping up with the ongoing costs that they're facing. So on Friday, on last week, we announced that a 2.1% increase for drivers across the industry will receive on July the 1st, mm-hmm. and that will apply to both the hourly rates, so a lot of drivers are paid by the hour, and then there's what we call trip rates, which are distance-based rates. Mm-hmm. So it'll be 2.1% across the board, and that, we feel, will reflect the annual adjustment of inflation and to ensure that they're meeting their costs. Mm.
So that's 2.1%, which is the 2025 inflation in BC.
That's right.
Now, there could be certain factors which impact the trucking industry, some costs which could outpace inflation. So how are you going to factor in, say, I mean, you know, we already see, like this month, the fuel costs have surged considerably. So while the headline inflation could be 2.1%, what about those specific inputs for the industry which could outpace inflation by many folds? How do you factor in those costs?
That's a great question. So two ways that we do that. We actually have a special rate we call a fuel surcharge rate, mm-hmm. for just to deal with those just-in-time rate increases that come at the gas pump or diesel pump in this case. Mm-hmm. And so every month we adjust that based on the rate of the diesel. And so drivers are automatically covered, and that's a good benefit for those drivers to make sure that they're not paying those input costs or they're shielded from those input cost increases, and we mm-hmm. make sure that they're paid that. So that's one way that we do it on an instant way. We also do every 2.5 years a review of the rates to make sure that we are two things. One, adjusting to account for the true input costs that the drivers are facing and the licensees. And then secondly, to make sure we're competitive with the other ports up and down the West Coast and back east, because we obviously want to make sure we're finding that balance where we're competitive with both groups but making sure that our drivers are being fairly treated. So yeah, the either the review process or the instant sort of analysis we do on the fuel surcharge. Our goal obviously is to make sure that we limit the impact on those drivers and that they're able to afford to keep working and to be paid properly.
The rate hike will come into effect July 1st?
That's right.
So my understanding is that with this rate hike, the owner-operators will make upwards of $75 an hour?
Yeah, the hourly drivers, some are paid by hourly, it's approximately $75 an hour. And then the company drivers, those are the ones who just drive the trucks, but the licensee owns the trucks, it's about $36 an hour.
And what about the new drivers, somebody who has less than 2,340 hours of experience?
Right.
They have a different rate, am I right?
Yeah, there's built into the regulation that there's a separate rate for approximately the first year that they work.
Okay.
And that rate right now is going to go to 34 or 56.
Okay.
And so it's just for a short period of time. I believe it was brought in to recognize sort of the lack of experience they have and recognize the experience somebody has over a year.
Mm-hmm.
Yeah, so that would go into effect as well.
Any regulation, any change is important, but what's even more important is compliance.
Right.
So how do you ensure that the rate changes that you are bringing about would be complied with as well within the industry?
That's a great question. So what we do is we have auditors who, working through the licensees and through the Container Trucking Act, we regularly audit all the licensees. Approximately, we have about 65 licensees right now. And so what our auditors do is go through the last 4 years of their payroll records to mm-hmm. ensure that the rates have been properly paid to the drivers. And then if they're not paid, obviously they are ordered to pay the difference to the drivers. And if they refuse to pay, that escalates to we have a bond set aside that they, as a condition of their license, they have to put up. So we'll just call on the bond. The issue for the drivers shouldn't be if they're going to get paid. It may be when they get paid, but it shouldn't mm-hmm. be if they get paid. And then obviously we do that through our audit process, and if there's breaches of the act, the licensee can face up to a $500,000 penalty or cancellation of their license. Mm-hmm. And that's happened certainly in the 3.5 years I've been commissioner. The result has been cancellations or suspensions or huge fines. And what we're trying to get across to the industry is compliance is not an option here. You have to comply with the act, and we have to build in these mechanisms to ensure these drivers are paid properly.
When you check the payroll, you know, there could be concerns that everything could look very good on paper,
yeah,
but there could be money being exchanged after the payroll's been done under the table in cash.
Yeah.
So how do you ensure that that doesn't happen?
Well, I won't give away all our secrets of how we do that, but there have been decisions I've written and my predecessors have written about that very circumstance. Those come in different formats, whether it's improper deductions that have been passed on to the drivers. And I'll give our credit to our auditors. They're very clever. They've seen a lot of these tricks, and we're not going to catch them all. But most drivers, you got to remember, there's about 1,800 drivers in the system.
Mm-hmm.
They're pretty good about coming forward. So we set up a confidence line that somebody will tell us, here's what's going on. They don't have to provide us their names. And once we get an indication that's what's going on, we can definitely figure out this is what's going on. And we've been successful in sort of rooting those bad practices out, not eliminating them. We keep auditing. But where we do come across those practices, what we'll end up doing is removing that licensee from having a license ultimately, because those are the type of players that we don't want in. And really, to the benefit of the whole industry as a whole, because you know, I want to say that most of the licensees are compliant licensees.
Mm-hmm.
You know, they're going to make mistakes from time to time. Of course they are,
mm-hmm.
but not to that level that they're committing sort of wage theft deliberately. And we have an obligation to make sure that we are addressing those.
Hmm. Anything else you'd like to add?
I just think one of the things that I'll probably come talk to you again in the near future is around licensing renewal, which we're in the middle of. And so as we talked about last time, was certainly one of the things that we do to enforce that there's compliance is a short license renewal, so that licensees have to apply again for license. It's not automatic; they get it. And one of the things we look at in the past was compliance history.
Mm-hmm.
And so right now we have a consultation report out there for industry to review, including the drivers, and give me feedback. We're in the middle of that process and likely be producing a report next month.
Okay.
And happy to come back and talk to you about it when I release my findings.
For sure. Thank you so much for your time.
Thank you.
Thanks a lot. Container Trucking Commissioner Glenn McInnes naal galbaat ho rahi si. So ohna de daftar vallon jehdi is saal waste rate increase kita gaya container truck drivers waste. Pehli July 2026 ton 2.1% da rate increase lagu hona, jo ke BC de vich pichle saal 2025 de vich jo consumer price index si, inflation si, pure saal di, ohde upar adharat hai. So jehde drivers ne ohna di jehdi minimum wage hegi hai, oh $36.03 per hour ho jayegi vadh ke pehli July ton. ਅਤੇ ਇੰਡੀਪੈਂਡੈਂਟ ਆਪਰੇਟਰ ਜਿਹੜੇ ਕਿ ਕੰਟੇਨਰ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਨੇ ਉਹਨਾਂ ਜਿਹੜੇ ਆਵਰਲੀ ਬੇਸ 'ਤੇ ਨੇ ਉਹਨਾਂ ਨੂੰ $75.05 ਮਿਲਣਗੇ ਜਿਹੜੇ ਐਂਟਰੀ ਲੈਵਲ ਡਰਾਈਵਰਸ ਨੇ ਭਾਵ ਜਿਨ੍ਹਾਂ ਨੇ ਅਜੇ 2324 ਘੰਟੇ ਤੋਂ ਘੱਟ ਕੰਮ ਕੀਤਾ ਉਹਨਾਂ ਦਾ ਜਿਹੜਾ ਆਵਰਲੀ ਰੇਟ ਆ ਉਹ ਥੋੜ੍ਹਾ ਜਿਹਾ ਘੱਟ ਹੋਣਾ ਸੋ ਡਰਾਈਵਰਸ ਦਾ ਆਵਰਲੀ ਰੇਟ ਹੋਣਾ $36.03 ਅਤੇ ਜਿਹੜੇ ਇਹ ਨਵੇਂ ਡਰਾਈਵਰਸ ਨੇ ਉਹਨਾਂ ਦਾ ਆਵਰਲੀ ਰੇਟ ਤਕਰੀਬਨ ਡਾਲਰ ਸਵਾ ਡਾਲਰ ਤੋਂ ਘੱਟ ਰਹਿਣ ਵਾਲਾ ਸੋ ਇਹ ਕੁੱਲ ਮਿਲਾ ਕੇ ਜਿਹੜੀ ਸਾਰੀ ਗੱਲਬਾਤ ਆ ਬਾਕੀ ਜਿਵੇਂ ਉਹਨਾਂ ਨੇ ਦੱਸਿਆ ਗਲਨ ਮਕੈਨਿਸ ਨੇ ਕਿ ਲਾਇਸੈਂਸਿਸ ਦੀ ਟੈਕਸ ਦੀ ਰਿਨਿਊਅਲ ਨਾਲ ਸੰਬੰਧਿਤ ਜਿਹੜੀ ਪੂਰੀ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਰੁੱਝੇ ਨੇ ਉਹ ਰਿਪੋਰਟ ਅਗਲੇ ਮਹੀਨੇ ਤੱਕ ਬਣੇਗੀ ਸੋ ਜਦੋਂ ਤੱਕ ਉਹ ਰਿਪੋਰਟ ਆਉਂਦੀ ਆ ਉਦੋਂ ਅਸੀਂ ਹੋਰ ਜਿਹੜੀ ਜਾਣਕਾਰੀ ਆ ਉਹਨਾਂ ਤੋਂ ਹਾਸਲ ਕਰਾਂਗੇ